ਚਿਰਨੂੰ ਪ੍ਰਸ਼ਾਦ ਪਾਣੀ ਕਾਹਦਾ ਹੀ, ਜਿਹੜਾ ਉਹਨਾਂ ਦਾ ਭੋਜਨ ਸੀ ਮੁਸਲਮਾਨਾਂ ਦਾ, ਜੋ ਉਹਨਾਂ ਨੇ ਆਮਖ ਮੀਟ ਤਿਆਰ ਕੀਤਾ ਉਹ ਆ ਜਾਂਦਾ ਵੱਡੇ ਵੱਡੇ ਭਾਂਡਿਆਂ ਵਿੱਚ। ਤੇ ਸਤਸੰਗਿਓ, ਇੱਕ ਭਾਂਡੇ ਦੇ ਵਿੱਚ ਦੋ ਦੋ ਜਾਣੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਇੱਕ ਭਾਂਡਾ ਦੋਵਾਂ ਨੂੰ ਦਿੱਤਾ ਗਿਆ। ਇੱਕ ਭਾਂਡਾ ਗਨੀ ਖਾਂ ਤੇ ਨਬੀ ਖਾਂ ਨੂੰ ਦਿੱਤਾ ਗਿਆ। ਇੱਕ ਭਾਂਡੇ ਵਿੱਚ ਭਾਈ ਮਾਨ ਸਿੰਘ ਤੇ ਉਮਰਾਵ ਜਿਹੜਾ ਅਫਸਰ ਆ ਇਹ ਬੈਠ ਗਏ। ਤੇ ਸਤਿਗੁਰਾਂ ਕਿਹਾ ਸੀ ਵੀ ਗੁਰੂ ਨਾਨਕ ਦਾ ਨਾਮ ਲੈ ਕੇ ਕਿਰਪਾਨ ਭੇਟ ਕਰਕੇ ਛਕ ਲਿਓ। ਜਦੋਂ ਖਾਂਦੇ ਨੇ ਰਾਤ ਦਾ ਉਦਾਂ ਹਨੇਰਾ ਪਾਵੇ ਪਰ ਕੜਾ ਪ੍ਰਸ਼ਾਦ ਦਾ ਸਵਾਦ ਆਉਂਦਾ। ਸਤਿਗੁਰਾਂ ਕਿਹਾ ਸੀ ਪੱਲੇ ਬੰਨ ਕੇ ਲੈ ਆਇਓ। ਸਤਿਗੁਰਾਂ ਦਾ ਬਚਨ ਮੰਨ ਕੇ ਪੱਲੇ ਬੰਨ ਕੇ ਵੀ ਹੁਣ ਲੈ ਗਏ ਨੇ ਛਕ ਕੇ। ਤੇ ਸਤਿਗੁਰਾਂ ਨੇ ਵੇਖਿਆ ਨਹੀਂ। ਗਰੀਬ ਨਵਾਜ ਨੇ ਕਿਹਾ ਭਾਈ ਮਾਨਸਿਆਂ ਬੰਨ ਲਿਆਂਦਾ ਪੱਲੇ ਜੋ ਆਖਿਆ ਸੀ। ਗਰੀਬ ਨਵਾਜ ਬੰਨ ਕੇ ਲੈ ਕੇ ਆਏ। ਸਤਿਗੁਰ ਕਹਿੰਦੇ ਸਮਾਂ ਆਵੇਗਾ ਮੈਂ ਤੁਹਾਡੇ ਕੋਲੋਂ ਜਿਹੜੀ ਚੀਜ਼ ਤੁਹਾਨੂੰ ਕਿਹਾ ਨਾ ਪੱਲੇ ਬੰਨ ਕੇ ਲਿਆਉਣ ਲਈ, ਜਦੋਂ ਮੈਂ ਕਵਾਂਗਾ ਸਮਾਂ ਆਉਣ ਤੇ ਉਦੋਂ ਫਿਰ ਤੁਸੀਂ ਵਿਖਾ ਦਿਓ। ਕਹਿੰਦੇ ਜੀ ਸਤ ਬਚਨ। ਹੁਣ ਗੁਰਮੁਖ ਪਿਆਰਿਓ ਰਾਤ ਬਤੀਤ ਹੋਈ ਹੈ, ਦਿਨ ਚੜ ਗਿਆ। ਸਤਿਗੁਰੂ ਪਾਤਸ਼ਾਹ ਅੰਮ੍ਰਿਤ ਵੇਲੇ ਦੇ ਬੈਠੇ ਨਿਤਨੇਮ ਕਰਦੇ ਨੇ, ਆਪਣਾ ਭਜਨ ਬੰਦਗੀ ਵਿੱਚ ਪਰਮੇਸ਼ਰ ਨਾਲ ਲੀਨ ਹਨ। ਤੇ ਦਿਨ ਜਦੋਂ ਚੜਿਆ, ਇਸ ਦਿਨ ਚੜੇ ਵਿੱਚ ਕਿਵੇਂ ਹੁਣ ਉੱਥੋਂ ਪੀਰ ਜੀ ਆਏ ਹਨ ਮਾਛੀਵਾੜੇ ਤੋਂ।
ਭਈ ਪ੍ਰਭਾਤ ਚੜਿਓ ਤਬ ਸੂਰਜ, ਸੈਯਦ ਆਨ ਬੋਲ ਤੁਰੰਤ।
ਪ੍ਰਭਾਤ ਹੋਈ ਹੈ, ਸੂਰਜ ਚੜਿਆ ਹੈ। ਜਿਹੜੇ ਸੈਯਦ ਨੂੰ ਸੱਦਣ ਗਏ ਸੀ ਮਾਛੀਵਾੜੇ ਤੋਂ, ਉਹਨੂੰ ਬੁਲਾ ਕੇ ਲੈ ਕੇ ਆਂਦਾ ਹੈ।
ਵਾਸੀ ਨੂਰਪੁਰੇ ਕੀ ਸ਼ੁਭ ਮਤ।
ਨੂਰਪੁਰੇ ਦਾ ਕਹਿੰਦੇ ਵਾਸੀ ਦਾ ਰਹਿਣ ਵਾਲਾ ਹੈ ਇਹ ਜਿਹੜਾ ਪੀਰ, ਬੜੀ ਉੱਚੀ ਮਤ ਵਾਲਾ ਹੈ।
ਮਗ ਖੁਦਾਏ ਕੇ ਮਿਲਨ ਚਲੰਤ,
ਜਿਹੜਾ ਰੱਬ ਦੇ ਮਾਰਗ ਤੇ ਚੱਲਣ ਵਾਲਾ, ਰੱਬ ਦੇ ਮਾਰਗ ਦੇ ਉੱਤੇ ਹੈਗਾ ਭਾਵੇਂ ਮੁਸਲਮਾਨ ਹੈ। ਗੁਰਮੁਖ ਪਿਆਰਿਓ, ਮੁਸਲਮਾਨਾਂ ਵਿੱਚ ਵੀ 72 ਫਿਰਕੇ ਮੰਨੇ ਗਏ ਨੇ, ਜਿੱਥੇ ਸ਼ੀਆ ਨੇ ਸੁੰਨੀ ਨੇ। ਇਹਨਾਂ ਵਿੱਚ ਫਰਕ ਇਹ ਹੈ, ਜਿਹੜੇ ਸੁੰਨੀ ਨੇ ਉਹ ਕਹਿੰਦੇ ਨੇ ਵੀ ਮੁਹੰਮਦ ਸਾਹਿਬ ਜਿਹੜੇ ਆ ਨਾ, ਉਹਨਾਂ ਤੋਂ ਬਿਨਾਂ ਨਬੀ ਕੋਈ ਨਹੀਂ, ਕੱਲੇ ਮੁਹੰਮਦ ਸਾਹਿਬ ਤੱਕ ਮੰਨਣ ਵਾਲੇ। ਤੇ ਜਿਹੜੇ ਸ਼ੀਆ ਨੇ ਉਹ ਕਹਿੰਦੇ ਨੇ ਵੀ ਜਦੋਂ ਮੁਹੰਮਦ ਸਾਹਿਬ ਦੁਨੀਆਂ ਤੋਂ ਚਲੇ ਗਏ, ਉਹਨਾਂ ਦੀ ਜਿਹੜੀ ਲੜਕੀ ਸੀ ਬੀਬੀ ਫਾਤਿਮਾ, ਉਹ ਜਦੋਂ ਮੁਹੰਮਦ ਸਾਹਿਬ ਦਾ ਹੱਕ ਲੈਣ ਵਾਸਤੇ ਗਈ ਆਪਣੇ ਪਿਓ ਦਾ ਕਚਹਿਰੀ ਵਿੱਚ, ਉਦੋਂ ਧੱਕੇ ਮਾਰੇ ਗਏ, ਉਹਦੇ ਨਾਲ ਬੇਇਨਸਾਫੀ ਹੋਈ, ਉਹਦੇ ਨਾਲ ਜਿਹੜਾ ਨਾ ਇਨਸਾਫ ਨਹੀਂ ਕੀਤਾ ਗਿਆ। ਜਿਹੜੇ ਅਹਿਲਕਾਰ ਸੀ ਮੁਹੰਮਦ ਸਾਹਿਬ ਦੇ, ਅਫਸਰ ਸਨ ਜਾਂ ਮੌਕੇ ਦੇ ਜਾਂ ਪ੍ਰਬੰਧਕ ਸਨ, ਉਹਨਾਂ ਨੇ ਮੁਹੰਮਦ ਸਾਹਿਬ ਦੀ ਕੁੜੀ ਦੀ ਬੇਇੱਜ਼ਤੀ ਕੀਤੀ। ਤੇ ਜਿਹੜੇ ਉਹਦੇ ਫਿਰ ਲੜਕੇ ਸਨ ਹਸਨ ਹੁਸੈਨ, ਜੋ ਅਲੀ ਕਹਿੰਦੇ ਨੇ, ਅਲੀ ਦੇ ਲੜਕੇ ਹਸਨ ਹੁਸੈਨ, ਉਹਨਾਂ ਦੇ ਨਾਲ ਵੀ ਕੋਈ ਇਨਸਾਫ ਨਹੀਂ ਕੀਤਾ ਗਿਆ, ਬਹੁਤ ਬੁਰਾ ਵਰਤਾਓ ਕੀਤਾ ਗਿਆ। ਉਹ ਜਿਹੜੇ ਨੇ ਅਲੀ ਨੂੰ ਮੰਨਦੇ ਨੇ, ਹਸਨ ਹੁਸੈਨ ਨੂੰ ਅੱਗੇ ਰੱਖਦੇ ਨੇ, ਮੁਹੰਮਦ ਸਾਹਿਬ ਦੀ ਲੜਕੀ ਦੀ ਗੱਲ ਕਰਦੇ ਨੇ ਜ਼ਿਆਦਾ ਕਰਕੇ, ਮੰਨਦੇ ਉਹ ਵੀ ਮੁਹੰਮਦ ਨੂੰ ਹੈ। ਇੰਨਾ ਕੁ ਫਰਕ ਆ ਸ਼ੀਆ ਤੇ ਸੁੰਨੀਆਂ ਵਿੱਚ। ਫਿਰ ਹੋਰ ਵੀ ਅੱਗੇ ਜਾ ਕੇ ਜਿਹੜੇ 72 ਫਿਰਕੇ ਨੇ, ਇੱਕ ਬਰੇਲਵੀ ਨੇ, ਇੱਕ ਕਾਦੀਆਨੀ ਨੇ, ਇੱਕ ਦੋਏਬੰਦੀ ਨੇ, ਬੜੇ ਜਿਆਦੇ ਇਹਨਾਂ ਦੇ ਵਿੱਚ ਫਿਰਕੇ ਨੇ। ਤੇ ਇੱਕ ਮਤ ਇਹਨਾਂ ਦੇ ਵਿੱਚ ਆ ਸੂਫੀਆਨਾ ਮਤ, ਜਿਹੜੇ ਮਤ ਦੇ ਬਾਬਾ ਫਰੀਦ ਜੀ ਧਾਰਨੀ ਸਨ, ਜਿਹੜੇ ਮਤ ਦਾ ਸਾਈ ਮੀਆਂ ਮੀਰ ਧਾਰਨੀ ਸੀ, ਜਿਹੜੇ ਮਤ ਨੂੰ ਪੀਰ ਬੁੱਧੂ ਸ਼ਾਹ ਮੰਨਦਾ ਸੀ, ਉਹ ਆ ਗੁਰਮੁਖ ਪਿਆਰਿਓ ਇੱਕ ਸੂਫੀਆਨਾ ਮਤ, ਜਿਹਦੇ ਨਾਲ ਸਿੱਖ ਧਰਮ ਦੀ ਜਿਹੜੀ ਵਿਚਾਰਧਾਰਾ ਮੇਲ ਖਾਂਦੀ ਹੈ। ਜਿਹੜਾ ਸੂਫੀਆਨਾ ਮਤ ਹੈ ਉਹਦੇ ਵਿੱਚ ਵੀ ਭਗਤੀ ਦੀ ਗੱਲ ਹੈ, ਬੰਦਗੀ ਦੀ ਗੱਲ ਹੈ, ਵੈਰਾਗ ਦੀ ਗੱਲ ਹੈ, ਪ੍ਰੇਮ ਦੀ ਗੱਲ ਹੈ। ਤੇ ਜਿਹੜਾ ਗੁਰਮੁਖ ਪਿਆਰਿਓ ਸਿੱਖ ਧਰਮ ਹੈ, ਇਹਦੇ ਵਿੱਚ ਵੀ ਇਹ ਅਸੂਲ ਮਿਲਦੇ ਨੇ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਸੂਫੀਆਂ ਦੀ ਸੰਤਾਂ ਦੀ ਬਾਣੀ ਨੂੰ ਸ੍ਰੀ ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਦਰਜ ਕੀਤਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਇਕੱਤਰ ਕੀਤਾ। ਇਹ ਫਰਕ ਹੈ ਸਤਸੰਗੀਓ। ਇਹ ਜਿਹੜਾ ਹੁਣ ਪੀਰ ਆਇਆ ਇਹ ਵੀ ਬੜਾ ਰੱਬ ਨੂੰ ਮੰਨਣ ਵਾਲਾ ਪੀਰ ਹੈ, ਸੂਫੀ ਪੀਰ ਹੈ। ਅੰਦਰ ਇਹਦੇ ਬੜੀ ਭਾਵਨਾ ਹੈ, ਅੱਲਾ ਤਾਲਾ ਦੇ ਨਾਲ ਇੱਕ ਮਿੱਕ ਹੈ। ਕਈ ਮੁਸਲਮਾਨ ਸਨ ਜਿਹੜੇ ਤਵੱਸਬੀ ਸਨ, ਜਿਨ੍ਹਾਂ ਨੂੰ ਜਿਵੇਂ ਅੱਜ ਮੁਸਲਮਾਨਾਂ ਵਿੱਚ ਵੀ ਬੜੇ ਵਧੀਆ ਬੰਦੇ ਨੇ, ਪਰ ਕਈ ਏਦਾਂ ਦੇ ਬੰਦੇ ਵੀ ਨੇ ਜਿਹੜੇ ਕਹਿੰਦੇ ਆ ਵੀ ਤੁਸੀਂ ਜਿਹਾਦ ਕਰਨਾ, ਮਰਨਾ ਤੇ ਮਾਰਨਾ, ਤੇ ਜਦੋਂ ਤੁਸੀਂ ਜਿਹਾਦ ਕਰਦੇ ਧਰਮ ਲਈ ਮਰ ਜਾਓਗੇ, ਤੁਸੀਂ ਜੰਨਤ ਵਿੱਚ ਜਾਓਗੇ, ਉੱਥੇ 72-72 ਹੂਰਾਂ ਮਿਲਣਗੀਆਂ, ਉੱਥੇ ਸ਼ਹਿਦ ਦੀਆਂ ਨਦੀਆਂ ਨੇ, ਉੱਥੇ ਦੁੱਧ ਦੇ ਤੈਲਾਬ ਨੇ, ਉੱਥੇ ਖਜੂਰਾਂ, ਬੜਾ ਕੁਝ ਕਹਿੰਦੇ ਉੱਥੇ ਤੁਹਾਡੇ ਵਾਸਤੇ ਜੰਨਤ ਵਿੱਚ ਰੱਖਿਆ ਹੋਇਆ। ਜਿਹੜਾ ਜਿਹਾਦ ਕਰਦਾ ਕਰਦਾ, ਤੇ ਜਿਹਾਦ ਕੀ ਹੈ? ਕਾਫਰਾਂ ਨੂੰ ਮਾਰਨਾ। ਤੇ ਕਾਫਰ ਕੌਣ ਨੇ? ਜਿਹੜੇ ਮੁਸਲਮਾਨਾਂ ਤੋਂ ਬਿਨਾਂ ਜੋ ਵੀ ਕੁਝ ਹੈਗਾ ਉਹ ਸਾਰੇ ਕਾਫਰ ਆ, ਉਹ ਸਾਨੂੰ ਵੀ ਕਾਫਰ ਕਹਿੰਦੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਆ ਲਾਂਘਾ ਖੁੱਲਿਆ ਕਰਤਾਰਪੁਰ ਵਾਲਾ, ਕਈ ਤੇ ਮੁਸਲਮਾਨ ਬੜੇ ਪਿਆਰੇ, ਉਹਨਾਂ ਸਵਾਗਤ ਵੀ ਕੀਤਾ, ਪਰ ਕਈ ਜਿਹੜੇ ਤਵੱਸਬੀ ਬੰਦੇ ਸੀ ਨਾ, ਉਹਨਾਂ ਨੇ ਬੜੀ ਇਸ ਗੱਲ ਦੀ ਨਿੰਦਿਆ ਵੀ ਕੀਤੀ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮਾੜਾ ਚੰਗਾ ਉਹਨਾਂ ਲੋਕਾਂ ਨੇ ਕਿਹਾ, ਬੜੀ ਉਹਨਾਂ ਪ੍ਰਚਾਰਬਾਜੀ ਕੀਤੀ। ਇਹਨਾਂ ਵਿੱਚ ਆਪੋ ਆਪਣੇ ਬੜੇ ਗੁਰਮੁਖ ਪਿਆਰਿਓ ਮਤ ਨੇ, ਕਈ ਤੇ ਬੜੇ ਬੜੇ ਕੱਟੜ ਸਨ, ਪਰ ਕਈ ਉਹਨਾਂ ਵਿੱਚ ਸੂਫੀ ਨੇ, ਪਿਆਰੇ ਨੇ, ਰੱਬ ਦੇ ਨਾਲ ਰੰਗੇ ਹੋਏ ਨੇ, ਅੱਲਾ ਤਾਲਾ ਦੀ ਇਬਾਦਤ ਕਰਦੇ ਨੇ, ਸਭ ਦੇ ਨਾਲ ਪਿਆਰ ਕਰਨ ਵਾਲੇ ਨੇ, ਕੱਟੜਤਾ ਨਹੀਂ ਉਹਨਾਂ ਦੇ ਅੰਦਰ, ਦਿਲ ਵਿੱਚ ਨਿਮਰਤਾ ਹੈ, ਭੈ ਹੈ, ਰੱਬ ਦਾ ਨਾਂ ਸਦਾ ਜਪਦੇ ਰਹਿੰਦੇ ਨੇ। ਉਹਨਾਂ ਦੇ ਵਿੱਚੋਂ ਹੀ ਇਹ ਨੂਰਪੁਰ ਵਾਲਾ ਸੱਯਦ ਹੈ, ਜਿਹੜਾ ਬੜਾ ਰੰਗਿਆ ਹੋਇਆ, ਜਿਹਦਾ ਮਨ ਬੰਦਗੀ ਵਿੱਚ ਭਿੱਜਿਆ ਹੋਇਆ ਹੈ।
ਕਈ ਵਾਰ ਸਤਿਗੁਰ ਕੋ ਮਿਲੀ,
ਕਈ ਵਾਰ ਕਹਿੰਦੇ ਨੇ ਸਤਿਗੁਰਾਂ ਨਾਲ ਪਹਿਲਾਂ ਵੀ ਮੁਲਾਕਾਤ ਕੀਤੀ, ਬਚਨ ਬਿਲਾਸ ਹੋਏ, ਪਹਿਲਾਂ ਵੀ ਕਈ ਵਾਰ ਵਿਚਾਰਾਂ ਕਰਦਾ ਹੈ।
ਕਿਰਪਾ ਕਰ ਹੈ ਤਿਸ ਪਰ ਭਗਵੰਤ,
ਸਤਿਗੁਰੂ ਪਾਤਸ਼ਾਹ ਬੜੀ ਇਹਦੇ ਤੇ ਕਿਰਪਾ ਕਰਦੇ ਸਨ, ਤੇ ਕਈ ਇਤਿਹਾਸਕਾਰਾਂ ਵੀ ਲਿਖਿਆ ਵੀ ਇਹਦੇ ਕੋਲੋਂ ਫਾਰਸੀ ਵੀ ਪੜ੍ਹਦੇ ਰਹੇ ਨੇ, ਕਿਉਂਕਿ ਵੱਖੋ ਵੱਖਰੇ ਨਾਮ ਆਏ ਹਨ। ਕਈ ਇਤਿਹਾਸਕਾਰ ਕਹਿੰਦੇ ਵੀ ਏਦਾਂ ਦਾ ਉਹ ਸੱਯਦ ਸੀ ਜਿਹੜਾ, ਜਿਹਦੇ ਕੋਲ ਸਤਿਗੁਰ ਫਾਰਸੀ ਪੜੇ ਸਨ,
ਜੋ ਅਸਵਾਰ ਕਾਰਨ ਗਮਨਿਆ,
ਤੇ ਜਿਹੜਾ ਬੰਦਾ ਹੁਣ ਲੈਣ ਵਾਸਤੇ ਗਿਆ ਸੀ,
ਸੋਧ ਸਗਰੀ ਵਿਦ ਦਈ ਬਤਾਏ,
ਉਹ ਹੁਣ ਉਹਨੇ ਆਣ ਕੇ ਸਾਰਾ ਕੁਝ ਦੱਸਿਆ ਹੈ।
ਇੱਕ ਪਲੰਗ ਪਰ ਹਾਜੀ ਸੱਯਦ,
ਇੱਕ ਪਲੰਗ ਦੇ ਉੱਤੇ ਉਹ ਜੋ ਹਾਜੀ ਸੱਯਦ ਹੈ,
ਆਹ ਸ਼ਾਹ ਦੀ ਹੇਤ ਬੁਲਾਏ,
ਉਹ ਜਿਹੜਾ ਗੁਰਮੁਖ ਪਿਆਰੇ ਉਹ ਬੰਦਾ ਲੈਣ ਘੱਲਿਆ ਸੀ ਨਾ ਮਾਛੀ ਵਾੜੇ, ਇੱਕ ਸਵਾਰ ਨੂੰ, ਸੈਨਿਕ ਨੂੰ, ਤੇ ਉਹਨੇ ਦੱਸ ਦਿੱਤਾ ਰਾਹ ਵਿੱਚ ਆਉਂਦਿਆਂ ਹੀ ਪੀਰ ਨੂੰ ਵੀ ਇੱਕ ਪਲੰਘ ਦੇ ਉੱਤੇ ਇੱਕ ਇੱਦਾਂ ਦਾ ਹਾਜੀ ਸੱਯਦ ਪੀਰ ਉੱਚਦਾ ਬੈਠਾ ਹੋਇਆ, ਜਿਹਦੀ ਪਹਿਚਾਣ ਵਾਸਤੇ ਤੁਹਾਨੂੰ ਸੱਦਿਆ, ਜਿਹਨੂੰ ਚਨਾਰ ਕਰਨ ਵਾਸਤੇ, ਗਵਾਹੀ ਦੇਣ ਵਾਸਤੇ, ਕਿਉਂਕਿ ਉਹਨਾਂ ਨੇ ਤੁਹਾਡਾ ਨਾਮ ਲਿਆ ਕਿ ਮੈਨੂੰ ਜਾਣਦੇ ਹਨ। ਉਹ
ਜਾਣ ਗਇਓ ਸਗਰੀ ਬਿਦ ਸੋ ਤਬ,
ਜਾਣ ਗਿਆ ਉਹ ਜਿਹੜਾ ਪੀਰ ਸੀ ਨੂਰਪੁਰ ਵਾਲਾ, ਕਿ ਸਾਰੀ ਗੱਲ ਸਮਝ ਗਿਆ ਵੀ ਉਹ ਕਿਹੜਾ ਹਾਜੀ ਏ, ਕਿਹੜਾ ਉੱਚਦਾ ਪੀਰ ਹੈ।
ਮੈਂ ਗੁਰ ਕਾਜ ਵਿਖੇ ਆਏ,
ਉਹਨੂੰ ਪਤਾ ਲੱਗ ਗਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਕੰਮ ਵਾਸਤੇ ਆਇਆ। ਹੁਣ ਉਹ ਏਦਾਂ ਨਹੀਂ ਸੀ ਕਹਿ ਸਕਦਾ, ਕਿਉਂਕਿ ਉਹ ਤੇ ਜਾਣਦਾ ਸੀ ਪਹਿਲਾਂ ਹੀ ਸਤਿਗੁਰਾਂ ਨੂੰ, ਸਤਿਗੁਰਾਂ ਸੱਦਿਆ ਹੀ ਤਾਂ ਸੀ ਉਹਨੂੰ ਵੀ ਉਹ ਮੈਨੂੰ ਪਹਿਚਾਣਦਾ, ਮੇਰੀ ਉਹਦੇ ਨਾਲ ਪਹਿਲਾਂ ਗੱਲ ਬਾਤ ਹੈ, ਅਸੀਂ ਪਹਿਲਾਂ ਮਿਲਦੇ ਗਿਲਦੇ ਰਹੇ ਹਾਂ, ਤੇ ਜਿੱਦਾਂ ਮੈਂ ਕਵਾਂਗਾ ਮੇਰੀ ਗੱਲ ਦੇ ਉਹ ਬੰਦਾ ਉਲਟ ਨਹੀਂ ਜਾਂਦਾ, ਸਤਿਗੁਰਾਂ ਨਾਮ ਹੀ ਉਹਦਾ ਤਾਂ ਲਿਆ ਸੀ। ਹੁਣ ਜਦੋਂ ਉਹ ਆਇਆ ਗੁਰਮੁਖ ਪਿਆਰਿਓ ਪੀਰ, ਤੇ ਉਹਨੂੰ ਵੀ ਪਤਾ ਲੱਗ ਗਿਆ ਵੀ ਕੌਣ ਆ ਉੱਚ ਦਾ ਪੀਰ, ਜਿਹੜਾ ਮੈਨੂੰ ਜਾਣਦਾ, ਜਿਹੜੀ ਮੇਰੇ ਨਾਲ ਗੱਲ ਬਾਤ ਮੁਲਾਕਾਤ ਹੈ। ਸਾਰੇ ਭੇਦ ਨੂੰ ਉਹ ਸਮਝ ਗਿਆ ਕਿ ਮੈਂ ਹੁਣ ਗੁਰੂ ਦੇ ਕੰਮ ਆਵਾਂਗਾ, ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਹੈ।
ਧੰਨ ਜਨਮ ਮੇਰੋ ਸੁਕ੍ਰਿਤਾਰਥ,
ਮੇਰਾ ਜਨਮ ਹੁਣ ਧੰਨ ਹੋਵੇਗਾ, ਕਿਉਂਕਿ ਗੁਰੂ ਦੇ ਕੰਮ ਆਉਣਾ, ਗੁਰੂ ਦੀ ਸੇਵਾ ਵਿੱਚ ਤੁਹਾਡਾ ਸਮਾਂ, ਤੁਹਾਡਾ ਤਨ, ਤੁਹਾਡਾ ਮਨ, ਤੁਹਾਡਾ ਧਨ ਲੱਗਣਾ, ਇਹ ਬੜੇ ਵੱਡੇ ਭਾਗਾਂ ਦੀ ਗੱਲ ਹੁੰਦੀ। ਗੁਰਮੁਖ ਪਿਆਰੇ ਉਹ ਤੁਹਾਡੀ ਸੇਵਾ ਨੂੰ ਗੁਰੂ ਪ੍ਰਵਾਨ ਕਰ ਲੈ। ਇੱਕ ਤੇ ਬੰਦਾ ਸੇਵਾ ਕਰਦਾ, ਤੇ ਗੁਰਬਾਣੀ ਵਿੱਚ ਵੀ ਲਿਖਿਆ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਪੰਨੇ। ਗੁਰੂ ਦਾ ਮਨ ਜਦੋਂ ਮੰਨ ਜਾਏ, ਰੀਝ ਜਾਏ, ਗੁਰਮੁਖ ਪਿਆਰੇ ਨੂੰ ਪਤਾ ਲੱਗਾ ਕਿ ਮੈਨੂੰ ਗੁਰੂ ਨੇ ਯਾਦ ਕੀਤਾ, ਮੈਨੂੰ ਗੁਰੂ ਨੇ ਆਪਣੇ ਕੰਮ ਵਾਸਤੇ ਸੱਦਿਆ, ਮੇਰਾ ਜਨਮ ਅੱਜ ਸਫਲਾ ਹੋ ਗਿਆ, ਮੇਰੇ ਵੱਡੇ ਭਾਗ ਹਨ।
ਕਾਨ ਸੁਕ੍ਰਿਤ ਕੋ ਫਲ ਸ਼ੁਭ ਪਾਏ,
ਜਿਹੜਾ ਇੱਦਾਂ ਸਤਿਗੁਰੂ ਦੇ ਕੰਮ ਆਵੇ ਉਹਨੂੰ ਸ਼ੁਭ ਫਲ ਮਿਲਦੇ ਹਨ।
ਆਵੋ ਤੁਰਤ ਪ੍ਰਵੇਸ਼ ਪੌਰ ਇੱਕ,
ਜਦੋਂ ਇੱਦਾਂ ਆਇਆ ਗੁਰਮੁਖ ਪਿਆਰਿਓ ਪੀਰ, ਜਿਹੜਾ ਸੀ ਸਹਿ ਸੁਭਾਅ ਹੀ ਤੁਰਿਆ ਆਉਂਦਾ ਹੈ।
ਤੰਬੂਲ ਗਯੋ ਬਿਲੋਕਨ ਕੀਨਾ,
ਜਦੋਂ ਉਹਨੇ ਵੇਖਿਆ ਵੀ ਸਾਹਮਣੇ ਤੰਬੂ ਲੱਗਾ ਹੋਇਆ, ਉਹਨੇ ਦੱਸਦਾ ਨਾ ਪੀ ਉਹ ਤੰਬੂ ਵਿੱਚ ਉਹ ਪੀਰ ਜੀ ਰਾਤ ਦੇ ਰੁਕੇ ਹੋਏ ਨੇ, ਉਹਨੇ ਵੇਖਿਆ ਜਦੋਂ ਪੀ ਉਹ ਜਿਹੜਾ ਤੰਬੂ ਸਾਹਮਣੇ ਲੱਗਾ ਹੈ,
ਵਿੱਚ ਪ੍ਰਿਅੰਕ ਪਰ ਸਤਿਗੁਰ ਬੈਠੇ,
ਤੰਬੂ ਦੇ ਬੂਹੇ ਦੇ ਸਾਹਮਣੇ ਹੀ ਪਲੰਘ ਡੱਠਾ ਸੀ, ਪਲੰਘ ਉੱਤੇ ਗਰੀਬ ਨਵਾਜ ਚੌਂਕੜਾ ਮਾਰ ਕੇ ਸੁਸ਼ੋਭਿਤ ਸਨ।
ਦੇਖਤ ਕਰੀ ਚਨਾਰੀ ਚੀਨਾ,
ਜਦੋਂ ਇਹਨੇ ਵੇਖ ਲਿਆ, ਵੇਖ ਲਿਆ ਜਾਂਦਿਆਂ ਹੀ ਤੈਨੂੰ ਪੱਕਾ ਯਕੀਨ ਹੋ ਗਿਆ ਪੀ ਇਹ ਗੁਰੂ ਗੋਬਿੰਦ ਸਿੰਘ। ਉਸ ਪੀਰ ਨੂੰ ਪਤਾ ਲੱਗ ਗਿਆ, ਨੂਰਪੁਰ ਵਾਲੇ ਨੂੰ, ਸੈਯਦ ਨੂੰ, ਪੀ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ।
ਵੰਦਨ ਕਰਨ ਚਲਿਓ ਤਬ ਸਨਮੁਖ,
ਜਦੋਂ ਇਦਾਂ ਮੱਥਾ ਟੇਕਣ ਵਾਸਤੇ ਸਾਹਮਣੇ ਆਉਣ ਲੱਗਾ ਨਾ, ਦੂਰੋਂ ਉਹਨੇ ਵੇਖ ਲਿਆ ਬੂਹਾ ਖੁੱਲਾ ਸੀ, ਸਤਿਗੁਰ ਬੈਠੇ ਸਨ। ਜਦੋਂ ਅੱਗੇ ਨੂੰ ਤੰਬੂ ਵੱਲ ਆਉਣ ਲੱਗਾ ਵੀ ਮੈਂ ਜਾ ਕੇ ਵੰਦਨਾ ਕਰਾਂ, ਚਰਨਾਂ ਤੇ ਮੱਥਾ ਟੇਕਾਂ, ਸਤਿਗੁਰਾਂ ਨੂੰ ਸੀਸ ਨਵਾਉਂਦਾ ਹਾਂ।
ਸ੍ਰੀ ਪ੍ਰਭ ਤਿਸ ਕੋ ਸ਼ਾਰਤ ਦੀਨਾ,
ਗੁਰੂ ਗੋਬਿੰਦ ਸਿੰਘ ਜੀ ਨੇ ਆਉਂਦੇ ਨੂੰ ਇਸ਼ਾਰੇ ਨਾਲ ਕਹਿ ਦਿੱਤਾ ਵੀ ਮੇਰੇ ਵੱਲ ਨਾ ਆਈ, ਵੀ ਤੇਰੀ ਗੱਲ ਜਿਹੜੀ ਵੰਦਨਾ ਇੱਥੋਂ ਹੀ ਮਨਜੂਰ ਆ, ਤੇਰੇ ਮਨ ਦੇ ਭਾਵ ਇਸ਼ਾਰੇ ਨਾਲ ਹੀ ਸਤਿਗੁਰਾਂ ਉਹਨੂੰ ਰੋਕਿਆ, ਵੇਖੀ ਕਿਤੇ ਅੱਗੇ ਨਾ ਆ ਜਾਈ, ਵੇਖੀ ਕਿਤੇ ਆਉਂਦਾ ਆਉਂਦੀ ਸਾਰੀ ਮੇਰੇ ਕੋ ਨਾ ਆਵੀ, ਇਹਨਾਂ ਨੂੰ ਪਤਾ ਲੱਗ ਜਾਣਾ, ਸ਼ੱਕ ਹੋ ਜਾਣਾ। ਸਤਿਗੁਰਾਂ ਇਸ਼ਾਰੇ ਨਾਲ ਹੀ ਉਸ ਨੂੰ ਰੋਕ ਦਿੱਤਾ ਹੈ।
ਗਿਆਨ ਗਯੋ ਸ੍ਰੀ ਸਤਿਗੁਰ ਆਸ਼ਾ,
ਉਹਨੂੰ ਵੀ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਕੀ ਚਾਹੁੰਦੇ ਹਨ।
ਤੁਰਤ ਹੀ ਅੰਤਰ ਓਰ,
ਜਿਹੜਾ ਉਹਨੇ ਪੈਰ ਅੱਗੇ ਪੁੱਟਿਆ ਸੀ ਨਾ, ਉੱਥੇ ਹੀ ਖਲੋ ਕੇ ਤੇ ਪੈਰ ਉਹਨੇ ਪਿਛਾਂ ਨੂੰ ਪੁੱਟ ਲਿਆ ਹੈ।
ਕਚਹਿਰੀ ਤੁਰਕਨ ਕੇਰੀ,
ਉੱਥੋਂ ਉਹਨੇ ਪਿੱਛੇ ਮੁੜ ਕੇ ਉਸ ਪਾਸੇ ਨੂੰ ਰੁਖ ਕੀਤਾ ਜਿੱਥੇ ਤੁਰਕ ਇਕੱਠੇ ਹੋ ਕੇ ਬੈਠੇ ਨੇ, ਤੁਰਕਾਂ ਦੀ ਜਿਹੜੀ ਕਚਹਿਰੀ ਮਜਲਿਸ ਲੱਗੀ ਹੋਈ ਹੈ।
ਪਹੁੰਚਿਓ ਜਾਏ ਸੋ ਤਾਹੀਂ ਠੌਰ,
ਇਹ ਜਿਹੜਾ ਨੂਰਪੁਰ ਵਾਲਾ ਪੀ ਰਿਹਾ, ਹੁਣ ਜਿਨ੍ਹਾਂ ਨੇ ਸੱਦਿਆ ਨਾ, ਉਹਨਾਂ ਨੇ ਮੁਸਲਮਾਨਾਂ ਨੇ, ਉਹਨਾਂ ਹਾਕਮਾਂ ਨੇ, ਉਹਨਾਂ ਦੇ ਕੋਲ ਪਹੁੰਚ ਜਾਂਦਾ ਹੈ।
ਸਲਾਮ ਅਲੈਕਮ ਬੈਠਿਓ,
ਬੈਠਾ ਸੀ ਸਲਾਮ ਅਲੈਕਮ ਜਾਂਦਿਆਂ ਕੀਤੀ ਹੈ।
ਆਦਰ ਸਭ ਜੈ ਪਏ ਬਹੁਰ,
ਤੇ ਹੋਰ ਵੀ ਜਿਹੜੇ ਬੜੇ ਬੈਠੇ ਹੋਏ ਸੀ ਉਹਨਾਂ ਨੂੰ ਆਦਰ ਨਾਲ ਇਹਨੇ ਸਲਾਮ ਅਲੈਕਮ ਕਰਕੇ ਇਹਨੂੰ ਉਹਨਾਂ ਪੀਰ ਨੂੰ ਆਦਰ ਦੇ ਨਾਲ ਬਿਠਾਇਆ ਹੈ ਉੱਥੇ।
ਤਾਰੇ ਉਮਰਾਵ ਬੂਜਬੇ ਲੱਗਿਓ,
ਜਦੋਂ ਮੇਰੇ ਬੈਠਾ ਤੇ ਉਮਰਾਵ ਜਿਹੜਾ ਹੈ ਨਾ ਸੈਨਾਪਤੀ, ਉਹ ਸਰਦਾਰ ਉਹਨਾਂ ਦਾ 5000 ਸੈਨਿਕ ਦਾ, ਉਹ ਫਿਰ ਏਦਾਂ ਇਸ ਨੂੰ ਨੂਰਪੁਰ ਵਾਲੇ ਸੈਯਦ ਨੂੰ ਪੀਰ ਨੂੰ ਪੁੱਛਣ ਲੱਗਾ ਹੈ।
ਇਹ ਸੈਯਦ ਉਤਰਿਓ ਵਿੱਚ ਪੌਰ,
ਉਹਨੇ ਆਖਿਆ ਵੀ ਇੱਕ ਸਾਡੇ ਕੋਲ ਸੈਯਦ ਆਇਆ, ਇੱਕ ਸਾਡੇ ਕੋਲ ਇੱਥੇ ਪੀਰ ਆਇਆ ਹੈ।
ਪੂਰਬ ਕੇ ਤਾਂ ਦੇਖਿਓ ਕਹਿ ਨਾਹਿਨਾ,
ਕਹਿੰਦਾ ਤੂੰ ਜਾ ਕੇ ਵੇਖ ਵੀ ਇਸ ਪੀਰ ਨੂੰ ਤੂੰ ਪਹਿਲਾਂ ਕਦੇ ਵੇਖਿਆ ਕਿ ਨਹੀਂ ਵੇਖਿਆ ਹੈ।
ਸ਼ਾਨ ਹੈ ਕਹਿ ਤੁਮਰੀ ਨਾਹੇ,
ਸਾਨੂੰ ਫਿਰ ਚੰਗੀ ਤਰ੍ਹਾਂ ਤੂੰ ਪਹਿਚਾਣ ਕਰਕੇ ਦੱਸ ਵੀ ਤੇਰੇ ਖਿਆਲ ਵਿੱਚ ਆਉਂਦਾ, ਤੇਰੇ ਧਿਆਨ ਵਿੱਚ ਆਉਂਦਾ, ਤੂੰ ਜਾਣਦਾ ਜਾਂ ਨਹੀਂ ਜਾਣਦਾ ਹੈ।
ਇੰਦਨ ਕੋ ਗੁਰ ਬੇਸੇ ਪਰ ਤਰ,
ਉਹ ਕਹਿਣ ਲੱਗਾ ਉਮਰਾਵ ਵੀ ਅਸੀਂ ਤਾਂ ਕਰਕੇ ਪਹਿਰਾ ਲਾ ਕੇ ਬੈਠੇ ਆ, ਤਾਂ ਕਰਕੇ ਪੀਰ ਜੀ ਤੁਹਾਨੂੰ ਸੱਦਿਆ, ਤਾਂ ਕਰਕੇ ਖੇਚਲ ਦਿੱਤੀ ਆ। ਹਿੰਦੂਆਂ ਦਾ ਪੀਰ ਜਿਹਨੂੰ ਤੁਸੀਂ ਸੁਣਿਆ ਹੋਵੇਗਾ, ਗੁਰੂ ਗੋਬਿੰਦ ਸਿੰਘ ਜਿਹਦਾ ਨਾਮ ਆ, ਉਹ ਹੋਰ ਕੋਈ ਭੇਸ ਧਾਰ ਕੇ, ਉਹ ਕੋਈ ਆਪਣਾ ਰੂਪ ਬਦਲ ਕੇ,
ਮੈਂ ਲਸ਼ਕਰ ਵਿੱਚ ਤੇ ਕਿਤ ਜਾਹੇ,
ਅਸੀਂ ਇਸ ਗੱਲੋਂ ਡਰਦੇ ਆ ਵੀ ਕਿਤੇ ਰੂਪ ਬਦਲ ਕੇ ਇਸ ਇਲਾਕੇ ਵਿੱਚੋਂ ਆਏ ਨੇ, ਇਸ ਪਾਸੇ ਆਏ ਨੇ, ਅਸੀਂ ਇਸ ਕਰਕੇ ਤਕੜਾਈ ਕੀਤੀ, ਤੁਹਾਨੂੰ ਖੇਚਲ ਦਿੱਤੀ ਵੀ ਕਿਤੇ ਹਿੰਦੂਆਂ ਦਾ ਪੀਰ ਨਾ ਹੋਵੇ, ਕਿਤੇ ਗੁਰੂ ਗੋਬਿੰਦ ਸਿੰਘ ਨਾ ਹੋਵੇ, ਕਿਤੇ ਉਹ ਰੂਪ ਬਦਲ ਕੇ ਇਥੋਂ ਭੇਸ ਬਦਲ ਕੇ ਨਿਕਲ ਨਾ ਜਾਣ।
ਲੱਖਾਂ ਸੁਪੱਟ ਸ਼ਾਹ ਕੇ ਮਾਰੇ,
ਉਹਨੇ ਤੇ ਲੱਖਾਂ ਹੀ ਸਾਡੇ ਜਿਹੜੇ ਆ ਨਾ ਬਾਦਸ਼ਾਹ ਦੇ ਸੂਰਮੇ ਮਾਰ ਦਿੱਤੇ ਨੇ, ਲੱਖਾਂ ਹੀ ਸੂਰਮਿਆਂ ਨੂੰ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਹਲ ਵਿਚ ਲਾਏ ਦਇਓ ਰਨ ਮਾਏ,
ਉਹਨੇ ਤੇ ਜੰਗ ਦੇ ਮੈਦਾਨ ਵਿਚ ਦਲ ਨੂੰ ਤਿੱਤਰ ਬਿੱਤਰ ਕਰ ਦਿੱਤਾ, ਵਿਚਲਾ ਦਿੱਤਾ, ਪੈਰਾਂ ਤੇ ਨਹੀਂ ਖੜੇ ਰਹਿਣ ਦਿੱਤਾ ਹੈ।
ਅਬ ਜੀਵਤ ਹੀ ਨਿਕਸ ਗਇਓ ਕਿਤਾ,
ਪਰ ਹੁਣ ਪਤਾ ਨਹੀਂ ਲੱਗਾ ਇੰਨੀ ਸੈਨਾ ਨੂੰ ਮਾਰ ਕੇ ਜੀਂਦਾ ਹੀ ਕਿਸੇ ਬੰਨੇ ਉਥੋਂ ਨਿਕਲ ਗਿਆ ਹੈ।
ਜਿਤ ਹੈ ਤਮਾਮ ਚਿਤ ਲਾਏ
ਕਰਕੇ ਗੁਰਮੁਖ ਪਿਆਰਿਓ ਮੈਂ ਬੇਨਤੀ ਕੀਤੀ ਸੀ ਨਾ, ਜਦੋਂ ਦੋਵਾਂ ਦੇ ਉਹਨਾਂ ਨੇ ਸਿਰ ਵੱਢ ਲਏ ਭਾਈ ਸੰਤ ਸਿੰਘ ਤੇ ਸੰਗਤ ਸਿੰਘ ਦਾ, ਦੇਰ ਨੀ ਲਾਈ ਉਹਨਾਂ ਨੂੰ ਤੇ ਚਾਹ ਹੀ ਬੜਾ ਖੁਸ਼ੀ ਬੜੀ ਪਈ, ਅਸੀਂ ਆਪਣਾ ਮੋਰਚਾ ਫਤਿਹ ਕਰ ਲਿਆ, ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ। ਜਦੋਂ ਉਹਨਾਂ ਨੇ ਸਿਰ ਵੱਢ ਕੇ ਊਠਾਂ ਤੇ ਸਵਾਰ ਬੰਦਿਆਂ ਨੂੰ ਦੇ ਕੇ ਦੱਖਣ ਵੱਲ ਭੇਜ ਦਿੱਤਾ, ਮਗਰੋਂ ਬੰਦਿਆਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਵੀ ਸਾਨੂੰ ਨਹੀਂ ਯਕੀਨ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਹਨ ਜਿਹੜੇ ਇੱਥੇ ਜਿਨ੍ਹਾਂ ਨੂੰ ਤੁਸੀਂ ਮਾਰਿਆ। ਮਗਰੋਂ ਉਹ ਗੱਲਾਂ ਬਾਤਾਂ ਪਹਾੜੀ ਰਾਜਿਆਂ ਦੇ ਸੈਨਿਕ ਵੀ ਆਏ, ਜਿਨ੍ਹਾਂ ਵੇਖਿਆ ਪਹਿਚਾਣ ਕੀਤੀ ਵੀ ਸਾਨੂੰ ਨਹੀਂ ਲੱਗਦਾ ਵੀ ਇਹ ਗੁਰੂ ਗੋਬਿੰਦ ਸਿੰਘ, ਸਾਨੂੰ ਯਕੀਨ ਨਹੀਂ ਲੱਗਦੇ ਭਾਵੇਂ ਉਹਨਾਂ ਵਰਗੇ ਹੀ ਨੇ ਇਹ, ਉਹਦੇ ਉਹਨਾਂ ਵਰਗਾ ਹੀ ਇਹਦਾ ਚਿਹਰਾ ਹੈ ਇਸ ਮਨੁੱਖ ਦਾ, ਪਰ ਉਹ ਲੱਗਦੇ ਨਹੀਂ। ਗੁਰੂ ਗੋਬਿੰਦ ਸਿੰਘ ਨੂੰ ਫੜਨਾ ਜਾਂ ਮਾਰਨਾ ਇੰਨਾ ਸੌਖਾ ਨਹੀਂ, ਉਹ ਤੇ ਏਦਾਂ ਜਿਵੇਂ ਆਕਾਸ਼ ਵਿਚ ਚਮਕਦੀ ਬਿਜਲੀ ਨੂੰ ਹੱਥ ਵਿਚ ਲੈਣਾ, ਆਕਾਸ਼ ਵਿਚ ਭਰਮ ਦੀ ਬਿਜਲੀ ਨੂੰ ਪਕੜ ਲੈਣਾ, ਏਦਾਂ ਗੁਰੂ ਗੋਬਿੰਦ ਸਿੰਘ ਨੂੰ ਫੜਨ ਦੀ ਗੱਲ ਆ। ਇਸ ਕਰਕੇ ਜਦੋਂ ਉਹ ਸਿਰ ਉਹਨਾਂ ਨੇ ਭੇਜ ਤੇ ਦੱਖਣ ਨੂੰ, ਬਾਅਦ ਵਿਚ ਫਿਰ 10,000 ਬੰਦਾ ਉਹਨਾਂ ਆਖਿਆ, ਅੱਜ ਸੱਚੀ ਗੱਲ ਸੱਚੀ ਹੋਈ, ਗੁਰੂ ਗੋਬਿੰਦ ਸਿੰਘ ਜੇ ਕਿਤੇ ਰਾਤ ਨੂੰ ਰੌਲਾ ਜਿੱਦਣ ਪਿਆ, ਰਾਤ ਨੂੰ ਥੋੜੀ ਜੀ ਦੇਰ ਜਿੱਦਾਂ ਇੱਥੇ ਰੌਲਾ ਪਿਆ ਸੀ, ਰੌਲਾ ਗੌਲਾ ਹੋ ਸਕਦਾ ਉਦੋਂ ਨਿਕਲ ਗਏ ਹੋਣ 10,000 ਬੰਦਾ ਉਹਨਾਂ ਫਿਰ ਇਸ ਮਾਛੀਵਾੜੇ ਤੇ ਚਮਕੌਰ ਦੇ ਆਲੇ ਦੁਆਲੇ ਜਿਹੜਾ ਲੱਭਣ ਵਾਸਤੇ ਰਾਹਾਂ ਵਿਚ ਪਿੰਡਾਂ ਵਿਚ ਲੋਕਾਂ ਦੇ ਕੋਲ ਬੁਲਾ ਬੁਲਾ ਕੇ ਪੁੱਛਣ ਵਾਸਤੇ, ਲੋਕਾਂ ਵਾਸਤੇ ਉਹਨਾਂ ਨੇ ਛੱਡਤਾ ਵੀ ਤੁਸੀਂ ਵੇਖੋ ਲੱਭੋ, ਤੁਰ ਕੇ ਉਹਨਾਂ ਨੇ ਜਾਣਾ ਕਿਹੜਾ ਕਿਤੇ ਉਹਨਾਂ ਦੇ ਕੋਲ ਕਿਥੇ ਬੰਨੇ ਉਹ ਆਕਾਸ਼ ਨੂੰ ਚਲੇ ਜਾਣਗੇ ਜਾਂ ਜ਼ਮੀਨ ਚ ਨਿਕਲਣਗੇ ਕਿਸੇ ਰਸਤੇ ਥਾਣੀ। ਜਿਹੜੇ ਰਾਜ ਮਾਰਗ ਸੀ ਉਹਨਾਂ ਤੇ ਪਹਿਰਾ ਲਾ ਦਿੱਤਾ, ਨਿੱਕੇ ਨਿੱਕੇ ਰਾਹਾਂ ਦੇ ਉੱਤੇ ਬੰਦੇ ਖਿਲਾਰ ਦਿੱਤੇ, ਪਿੰਡਾਂ ਦੇ ਵਿੱਚ ਸੈਨਿਕ ਘੱਲ ਦਿੱਤੇ, ਬਹੁਤ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਵੀ ਗੁਰੂ ਗੋਬਿੰਦ ਸਿੰਘ ਨੂੰ ਲੱਭਣਾ। ਰਾਤੋ ਰਾਤ ਬੰਦੇ ਜਿਹੜੇ ਨੇ ਭੇਜ ਦਿੱਤੇ, ਇੱਕ ਮਿੰਟ ਨਹੀਂ ਉਹ ਖਲੋਤੇ, ਸਾਰੀ ਰਾਤ ਲੱਭਦੇ ਰਹਿ ਟਿਕੇ ਨਹੀਂ। ਹੁਣ ਦਿਨ ਚੜ ਗਿਆ, ਦਿਨ ਚੜਦਿਆਂ ਉਸ ਉਹਨਾਂ ਪੀਰ ਨੂੰ ਵੀ ਹਰ ਇੱਕ ਬੰਦੇ ਨੂੰ ਰੋਕਦੇ ਸਨ ਤੇ ਇਹ ਸਾਰੀਆਂ ਗੱਲਾਂ ਜਿਹੜਾ ਉਮਰਾਵ ਖਾਨ ਆ ਨਾ ਉਹ ਪੀਰ ਦੇ ਨਾਲ ਕਰਦਾ ਪਿਆ, ਨੂਰਪੁਰ ਵਾਲੇ ਪੀਰ ਦੇ ਨਾਲ। ਪੀਰ ਸਾਹਿਬ ਉਹ ਗੁਰੂ ਗੋਬਿੰਦ ਸਿੰਘ ਹਿੰਦੂਆਂ ਦਾ ਪੀਰ ਜਿਨੇ ਰਾਤੋ ਰਾਤ ਬੜੇ ਬੰਦਿਆਂ ਨੂੰ ਸਾਡਿਆਂ ਨੂੰ ਮਾਰਤਾ ਪਰ ਹੱਥ ਨਹੀਂ ਆਇਆ, ਜੀਵਤ ਹੀ ਉਥੋਂ ਚਮਕੌਰ ਦੀ ਗੜੀ ਵਿਚੋਂ ਨਿਕਲ ਗਿਆ ਹੈ। ਇਸ ਕਰਕੇ ਅਸੀਂ ਇੱਥੇ ਮਨ ਅਟਕਾਇਆ ਹੈ।
ਸ਼ਾਹ ਦੀ ਦੇਹੋ ਬਤਾਏ,
ਸਾਨੂੰ ਹੁਣ ਸ਼ਾਹ ਦੀ ਮਹਿਣੇ ਹੁੰਦਾ ਗਵਾਹੀ, ਜਿਵੇਂ ਸ਼ਾਹ ਦੀ ਪੰਜਾਬੀ ਵਿਚ ਆਪਾਂ ਸ਼ਬਦ ਅਰਬੀ ਦਾ ਕਹਿੰਦੇ ਨੇ ਸ਼ਾਹਦੀ। ਸ਼ਾਹਦੀ ਸ਼ਬਦ ਇਸੇ ਧਾਤੂ ਤੋਂ ਗੁਰਮੁਖ ਪਿਆਰਿਓ ਸ਼ਹੀਦ ਸ਼ਬਦ ਬਣਦਾ। ਸ਼ਹੀਦ ਸ਼ਬਦ ਦਾ ਅਰਥ ਵੀ ਹੁੰਦਾ ਗਵਾਹੀ ਦੇਣ ਵਾਲਾ, ਸ਼ਹੀਦ ਸ਼ਬਦ ਜਿਹੜਾ ਸ਼ਾਹਦੀ ਇਸੇ ਧਾਤੂ ਤੋਂ ਹੀ ਇਹ ਸਾਰੇ ਸ਼ਬਦ ਨਿਕਲਦੇ ਨੇ। ਉਹ ਕਹਿੰਦਾ ਪੀਰ ਜੀ ਇਹਦੀ ਸ਼ਾਹਦੀ ਦਿਓ, ਇਸ ਗੱਲ ਦਾ ਸਾਨੂੰ ਯਕੀਨ ਕਰਾ ਦਿਓ ਵੀ ਇਹ ਜਿਹੜੇ ਪੀਰ ਰਾਤ ਦੇ ਅਸੀਂ ਤੰਬੂ ਵਿਚ ਬਿਠਾਏ ਨੇ, ਜਿਨ੍ਹਾਂ ਨੂੰ ਰੋਕਿਆ, ਜਿਹੜੇ ਕਹਿੰਦੇ ਨੇ ਅਸੀਂ ਉੱਚਦੇ ਪੀਰ ਆ, ਤੁਸੀਂ ਸਾਨੂੰ ਚੰਗੀ ਤਰ੍ਹਾਂ ਯਕੀਨ ਦੇ ਨਾਲ ਇਹਨਾਂ ਦੀ ਗਵਾਹੀ ਦੇ ਦਿਓ।
ਪੂਰਬ ਮਿਲਿਓ ਬਿਲੋਕਿਓ ਜੇ ਤੁਮਾਂ,
ਜੇ ਤੁਸੀਂ ਪਹਿਲਾਂ ਕਿਤੇ ਇਹਨਾਂ ਨੂੰ ਮਿਲੇ ਜੇ ਜਾਂ ਪਹਿਲਾਂ ਕਿਤੇ ਵੇਖਿਆ ਹੈ,
ਜਾਣਤ ਹੋ ਕਹੀ ਐ ਸਮਝਾਏ,
ਜੇ ਤੁਸੀਂ ਇਹਨਾਂ ਨੂੰ ਜਾਣਦੇ ਜੇ ਤੇ ਸਾਨੂੰ ਸਮਝਾ ਕੇ ਦੱਸ ਦੇਵੋ।
ਭਾਖਤ ਮੱਕ ਮੱਕੇ ਹੱਜ ਕਰ ਆਏ।
ਸਾਨੂੰ ਤੇ ਇਹਨਾਂ ਰਾਤ ਦਾ ਆਖਿਆ ਵੀ ਮੱਕੇ ਹੱਜ ਕਰਕੇ ਆਏ ਨੇ, ਮੱਕੇ ਗਏ ਨੇ ਤੇ ਉੱਥੇ ਜ਼ਿਆਰਤ ਕਰਕੇ ਮੁੜੇ ਹਨ।
ਓਲਾ ਰੱਖ ਹਮੇਸ਼ ਤਪਤਾਏ।
ਨਾਲ ਇਹਨਾਂ ਨੇ ਇਹ ਵੀ ਦੱਸਿਆ ਵੀ ਇਹਨਾਂ ਨੇ ਰੋਜ਼ਾ ਰੱਖਿਆ ਹਮੇਸ਼ਾ ਵਾਸਤੇ। ਤਪਤਾਏ ਤੋਂ ਭਾਵ ਏਦਾਂ ਤਪੱਸਿਆ ਕਰਦੇ ਨੇ, ਤਪ ਵਿੱਚ ਰਹਿੰਦੇ ਨੇ, ਆਪਣੇ ਮਨ ਨੂੰ ਸਾਧਦੇ ਨੇ, ਏਦਾਂ ਇਹ ਵਿਚਰਦੇ ਪਏ ਹਨ।
ਦਾਲਤ ਮੁਖ ਮੈਂ ਇੱਕ ਸੋ
ਜਾਂ। ਨਾਲ ਇਹ ਵੀ ਦੱਸਿਆ ਵੀ ਸਾਰੀ ਦਿਹਾੜੀ ਵਿੱਚ ਇੱਕੋ ਜੌ ਮੂੰਹ ਚ ਪਾਉਂਦੇ ਹਨ।
ਵਿਚਰਤ ਮੌਜ ਆਪਣੀ ਹਰ ਖਾਏ।
ਇਹ ਵੀ ਕਹਿੰਦੇ ਸਨ ਇਹਨਾਂ ਦੇ ਸੇਵਕ ਵੀ ਇੱਕ ਜੌ ਖਾਂਦੇ ਨੇ, ਪੱਕਾ ਹੀ ਇਹਨਾਂ ਦਾ ਰੋਜ਼ਾ ਹੱਜ ਕਰਕੇ ਮੁੜੇ ਨੇ, ਆਪਣੀ ਮੌਜ ਵਿੱਚ ਵਿਚਰਦੇ ਪਏ ਹਨ।
ਸੱਯਦ ਵਿੱਚ ਸਭਾ ਉਚਾਰਿਓ।
ਸੱਯਦ ਨੇ ਗੁਰਮੁਖ ਪਿਆਰਿਓ ਫਿਰ ਸਭਾ ਵਿੱਚ ਆਖਿਆ ਹੈ।
ਤੋ ਪੀਰਨ ਪੀਰ ਮਹਾਨ।
ਕਹਿੰਦੇ ਨੇ ਪਹਿਲਾਂ ਇੱਕ ਵਾਰ ਉਹਨੇ ਆਖਿਆ ਚਲੋ ਮੈਂ ਵੇਖਦਾ ਜਾ ਕੇ ਇੱਕ ਵਾਰ ਪਤਾ ਕਰਦਾ। ਪੀਰ ਗੁਰਮੁਖ ਪਿਆਰਿਓ ਗਿਆ, ਪੀਰ ਜਾ ਕੇ ਫਿਰ ਤੰਬੂ ਚ ਨਾਲ ਉਮਰਾਵ ਦੇ ਦੋ ਚਾਰ ਸੈਨਾਪਤੀ ਗਏ, ਉਹਨਾਂ ਵੇਖਿਆ ਤੇ ਪੀਰ ਨੇ ਜਦੋਂ ਵੇਖਿਆ ਤੇ ਵੇਖ ਕੇ ਉਹਨੇ ਨਮਸਕਾਰ ਕੀਤੀ। ਨਮਸਕਾਰ ਕਰਕੇ ਹੁਣ ਉਹਨਾਂ ਦੇ ਸਾਹਮਣੇ ਵਾਪਸ ਆਇਆ ਮੁੜਿਆ। ਉਹ ਕਹਿੰਦਾ ਤੁਹਾਨੂੰ ਦੱਸਾਂ ਇਹ ਕੀ ਕੀਤਾ ਜੇ ਤੁਸੀਂ। ਉਹਨਾਂ ਦਾ ਸਰਦਾਰ ਵੀ ਵੇਖਣ ਲੱਗਾ, ਸੈਨਾਪਤੀ ਜਿਹੜਾ ਸੀ, ਲਾਗੇ ਹੋਰ ਵੀ ਬੜੇ ਬੰਦੇ 100-150 ਖਲੋਤਾ, ਸੈਨਾ ਸਾਰੀ ਆਪੋ ਆਪਣੇ ਥਾਂ ਤੇ ਖਲੋਤੀ ਹੈ। ਉਹ ਪੀਰ ਕਹਿਣ ਲੱਗਾ ਉਹ ਕੀ ਕੀਤਾ ਜੇ। ਉਹ ਖਾਨ ਕਹਿੰਦਾ ਕੋਈ ਨਾ ਕੋਈ ਗੱਲ ਦੱਸੋ ਮਹਾਰਾਜ, ਕੀਤਾ ਕੀ ਆ, ਹੋਇਆ ਕੀ ਆ, ਕੌਣ ਆ ਇਹ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਗਏ ਜੇ। ਤੇ ਪੀਰ ਜਿਹੜਾ ਸੀ ਨੂਰਪੁਰ ਵਾਲਾ ਗੁਰਮੁਖ ਪਿਆਰੇ, ਉਹ ਏਦਾਂ ਦੱਸਣ ਲੱਗਾ ਹੈ।
ਮੁਖ ਤੇ ਕਹੈ ਸਫਲ ਹੋਏ ਤੂਰਨ।
ਲੱਗਾ ਇਹ ਤੇ ਉਹ ਮਹਾਂਪੁਰਸ਼ ਨੇ ਜਿਨ੍ਹਾਂ ਦੀ ਰਸਨਾ ਤੋਂ ਨਿਕਲਿਆ ਬਚਨ ਕਦੀ ਵਿਫਲ ਨਹੀਂ ਹੁੰਦਾ। ਜਿਹੜਾ ਵੀ ਬਚਨ ਕਰਦੇ ਨੇ ਉਹ ਸਫਲਾ ਹੋ ਜਾਂਦਾ ਹੈ। ਜੇ ਕਿਸੇ ਤੇ ਖੁਸ਼ ਹੋ ਜਾਣ ਉਹਨੂੰ ਨਿਹਾਲ ਕਰ ਦਿੰਦੇ ਨੇ, ਜੇ ਕਿਸੇ ਤੇ ਕੋਪ ਹੋ ਜਾਣ ਫਿਰ ਉਸ ਦਾ ਆਪੇ ਹੀ ਉਹ ਜ਼ਿੰਮੇਵਾਰ ਹੈ।
ਅਚਰਜ ਮੈਂ ਇਹ ਅਟਕਾਏ।
ਮੈਂ ਕਹਿੰਦਾ ਬੜਾ ਹੈਰਾਨ ਆ ਤੁਸੀਂ ਇਹਨਾਂ ਨੂੰ ਰੋਕਿਆ ਹੋਇਆ। ਮੈਂ ਬੜਾ ਮਨ ਵਿੱਚ ਪਰੇਸ਼ਾਨ ਇਸ ਗੱਲ ਤੇ ਵੀ ਤੁਸੀਂ ਇਹਨਾਂ ਨੂੰ ਰਾਤ ਦਾ ਇੱਥੇ ਬਿਠਾਇਆ ਹੋਇਆ ਹੈ।
ਤੁਮਕੋ ਸਰਾਪ ਨਾ ਕੀਨ ਬਖਾਨਾ।
ਮੈਂ ਤੇ ਉਹ ਪੀਰ ਨੂਰਪੁਰ ਵਾਲਾ ਕਹਿੰਦਾ ਹੈਰਾਨ ਇਸ ਗੱਲੋਂ ਆ ਵੀ ਤੁਹਾਨੂੰ ਇਹਨਾਂ ਨੇ ਅਜੇ ਤੱਕ ਕੋਈ ਸਰਾਪ ਨਹੀਂ ਦਿੱਤਾ, ਮਾੜਾ ਬਚਨ ਨਹੀਂ ਕਿਹਾ, ਰਾਤ ਦਾ ਤੁਸੀਂ ਇਹਨਾਂ ਨੂੰ ਰੋਕਿਆ ਹੋਇਆ ਹੈ।
ਬਾਕ ਤੋ ਪ੍ਰਿਥੀ ਉਲਟ ਦੈ।
ਉਹ ਕਹਿੰਦਾ ਇਹ ਇੱਦਾਂ ਦੇ ਪੀਰ ਨੇ, ਇੱਦਾਂ ਦੇ ਪਹੁੰਚੇ ਹੋਏ ਮਹਾਂਪੁਰਸ਼ ਨੇ, ਇਹਨਾਂ ਦਾ ਬਚਨ ਇੱਕ ਹੀ ਇੱਕ ਵਾਰ ਹੀ ਬਚਨ ਕਰ ਦੇਣ ਤੇ ਧਰਤੀ ਪੁੱਠੀ ਹੋ ਜਾਏ। ਬਚਨ ਕਰਕੇ ਇਹ ਧਰਤੀ ਨੂੰ ਉਲਟ ਸਕਦੇ ਹਨ।
ਅਤ ਸਮਰੱਥ ਅਧਿਕ ਬਲਵਾਨ।
ਬੜੇ ਹੀ ਸਮਰੱਥ ਹਨ, ਬੜੇ ਅਜਮਤਵਾਨ ਹਨ, ਬੜੇ ਤਾਕਤ ਵਾਲੇ ਹਨ।
ਕਰੀ ਨਾ ਕਹਿਓ
ਤੁਸੀਂ ਤੇ ਬੜੀ ਗੱਲ ਹੈ, ਕਿੱਦਾਂ ਦਾ ਇਹ ਕੰਮ ਕੀਤਾ ਹੈ।
ਕੁਛ ਆਪਣੇ ਪਾਗ ਪਲੇ ਲਿਓ ਜਾਨ।
ਉਸ ਪੀਰ ਨੇ ਆਖਿਆ ਉਮਰਾਵ ਨੂੰ ਸੈਨਾਪਤੀ ਨੂੰ ਤੂੰ ਆਪਣੇ ਚੰਗੇ ਕਰਮ ਸਮਝ, ਆਪਣੇ ਵੱਡੇ ਭਾਗ ਸਮਝ ਕੇ ਤੈਨੂੰ ਇਹਨਾਂ ਮਾਫ਼ ਕਰ ਦਿੱਤਾ, ਤੇਰੀ ਗਲਤੀ ਦਾ ਦੰਡ ਨਹੀਂ ਦਿੱਤਾ, ਤੈਨੂੰ ਇਹਨਾਂ ਨੇ ਕੋਈ ਸਜ਼ਾ ਨਹੀਂ ਦਿੱਤੀ, ਭਾਵ ਤੇਰੇ ਵਿਰੁੱਧ ਜਾਂ ਤੇਰੇ ਉਲਟ ਕੋਈ ਇਹਨਾਂ ਵਜਨ ਨਹੀਂ ਕੀਤਾ, ਤੈਨੂੰ ਕੋਈ ਸਰਾਪ ਨਹੀਂ ਦਿੱਤਾ, ਤੇਰੇ ਵੱਡੇ ਭਾਗ ਵੀ ਸ਼ਾਂਤ ਚਿੱਤ ਮਹਾਂਪੁਰਸ਼ ਬੈਠੇ ਹੋਏ ਹਨ।
ਕਬਾਰ ਮੈਂ ਪਰਖਣ ਕੀਨੇ।
ਮੈਂ ਕਹਿੰਦਾ ਬੜੀ ਵਾਰ ਪਰਖਿਆ, ਬੜੀ ਵਾਰ ਅਜਮਾਇਆ, ਮੈਂ ਆਪਣੇ ਤਜਰਬੇ ਦੀ ਗੱਲ ਦੱਸਦਾ ਹਾਂ।
ਸਫਲੈ ਸਹਿਜ ਸੁਭਾਏ ਬਖਾਨ।
ਜ਼ਰੂਰੀ ਨਹੀਂ ਇਹ ਗੁੱਸੇ ਵਿੱਚ ਆ ਕੇ ਕ੍ਰੋਧ ਵਿੱਚ ਹੀ ਬਚਨ ਕਰਨ, ਇਹਨਾਂ ਦਾ ਸਹਿ ਸੁਭਾਅ ਹੀ ਰਸਨਾ ਤੋਂ ਨਿਕਲਿਆ ਬਚਨ ਸਫਲਾ ਹੋ ਜਾਂਦਾ ਹੈ।
ਬਖਸ਼ਾਵਾ ਬੰਦ ਕਦਮ ਤੇਨਾ।
ਛੇਤੀ ਕਹਿੰਦਾ ਜਾ ਤੂੰ ਹੁਣ ਦੇਰ ਨਾ ਤੁਸੀਂ ਲਾਓ, ਇਹਨਾਂ ਦੇ ਚਰਨੀ ਪੈ ਕੇ ਆਪਣੀ ਭੁੱਲ ਬਖਸ਼ਾ ਲਓ, ਆਪਣੀਆਂ ਗਲਤੀਆਂ ਜਿਹੜੀਆਂ ਤੁਸੀਂ ਇਹ ਗਲਤੀ ਕਰ ਬੈਠੇ ਜੇ ਮਾਫੀ ਮੰਗ ਲਓ, ਚਰਨੀ ਪੈ ਜਾਓ ਤੁਸੀਂ।
ਹੱਥ ਜੋੜ ਕਰ ਬਿਨੈ ਮਹਾਨ,
ਜਾਓ ਹੱਥ ਜੋੜ ਕੇ ਬੇਨਤੀ ਕਰਕੇ ਆਪਣੀ ਭੁੱਲ ਨੂੰ ਜਿਹੜਾ ਉਹ ਬਖਸ਼ਾ ਲਵੋ।
ਕਰੋ ਖਲਾਸੀ ਸਵੇਸ਼ਾ ਬਿਜਰੈ,
ਤੇ ਦੱਜਾਓ ਤੁਹਾਡੀ ਇਹ ਜਿਹੜੀ ਹੈ ਖਲਾਸੀ ਕਰ ਦੇਣਗੇ। ਤੇ ਜਾ ਕੇ ਇਹਨਾਂ ਨੂੰ ਇਹ ਵੀ ਗੱਲ ਕਹੋ ਕਿ ਆਪਣੀ ਇੱਛਾ ਨਾਲ ਵਿਚਰਨ ਕਰੋ, ਸਾਡੀ ਖਲਾਸੀ ਕਰ ਦੇਵੋ।
ਜਾਮਾ ਪਾਕ ਜ਼ੁਹਦ ਬਦ ਥਾਨ,
ਜ਼ੁਹਦ ਦਾ ਮਤਲਬ ਹੁੰਦਾ ਗੁਰਮੁਖ ਪਿਆਰਿਓ, ਤਪੱਸਿਆ, ਤਪ, ਘਾਲਣਾ, ਆਪਣੇ ਮਨ ਨੂੰ ਸਾਧਨਾ, ਮਨ ਨੂੰ ਰੋਕ ਕੇ। ਇਹਨੂੰ ਜ਼ੁਹਦ ਸ਼ਬਦ ਕਹਿੰਦੇ ਨੇ, ਇਹ ਵੀ ਅਰਬੀ ਦਾ ਸ਼ਬਦ ਹੈ। ਕਹਿੰਦੇ ਨੇ ਜਾਮਾ ਇਹਨਾਂ ਦਾ ਪਾਕ ਹੈ, ਬੜਾ ਜਿਆਦਾ ਇਹਨਾਂ ਨੇ ਮਨ ਨੂੰ ਸਾਧਿਆ ਹੋਇਆ ਹੈ, ਆਪਣੀ ਇੱਛਾ ਨਾਲ ਵਿਚਰਦੇ ਹਨ ਬਹੁਤ ਜਿਆਦਾ। ਅੱਲਾ ਤਾਲਾ ਦੇ ਨਾਲ ਸਮਝੋ ਇਹਨਾਂ ਦੀ ਇੱਕ ਗੱਲ ਬਾਤ ਹੈ, ਰੱਬ ਦੇ ਨਾਲ ਸਿੱਧੀ ਗੱਲ ਹੈ ਜੀ।
ਮਰਾਵ ਡਰਿਓ ਅੰਤਰ,
ਜਦੋਂ ਮਰਾਵ ਨੇ ਸੁਣਿਆ ਵੀ ਏਡੇ ਵੱਡੇ ਪੀਰ ਨੇ, ਰਾਤ ਦਾ ਮੈਂ ਰੋਕਿਆ ਹੋਇਆ, ਇੰਨੇ ਅਜਮਤ ਵਾਲੇ ਨੇ, ਏਦਾਂ ਬਚਨ ਕਿਹਾ ਇਹਨਾਂ ਦੇ ਪੂਰੇ ਹੋ ਜਾਂਦੇ ਆ। ਉਹ ਡਰ ਗਿਆ ਆਪਣੇ ਅੰਦਰ ਹੀ ਅੰਦਰ, ਮਨ ਵਿੱਚ ਉਹਨੇ ਬੜਾ ਜਿਆਦਾ ਇਸ ਗੱਲ ਦਾ ਭੈ ਕੀਤਾ, ਬਹੁਤ ਜਿਆਦਾ ਸੁਣ ਕੇ ਘਬਰਾ ਗਿਆ ਹੈ।
ਸਹਿਤ ਨਰ ਬ੍ਰਿੰਦ,
ਹੁਣ ਬਹੁਤ ਸਾਰੇ ਬੰਦੇ ਉਹਨੇ ਨਾਲ ਲੈ, ਆਪ ਵੀ ਉਹ ਉੱਠ ਪਿਆ ਹੈ।
ਸਰਬ ਪੰਚ ਸਹਿ ਕਹਿ ਅਨਵਾਯੋ,
ਤੇ ਪੰਜ ਸਹਿ ਕਹਿੰਦੇ ਨੇ 500 ਜਿਹੜਾ ਦਰਬ ਹੈ ਉਹਨੇ ਮੰਗਾ ਲਿਆ ਹੈ।
ਯਦ ਸੰਗ ਆਏ ਕਰ ਬੰਦ,
ਤੇ ਸੈਯਦ ਦੇ ਨਾਲ ਗੁਰਮੁਖ ਪਿਆਰਿਓ ਨਾਲ ਉਸ ਸੈਯਦ ਨੂੰ ਲਿਆ ਨੂਰਪੁਰ ਵਾਲੇ ਨੂੰ, ਵੀ ਤੂੰ ਸਾਡੀ ਬਖਸ਼ ਬੰਦੀ ਕਰਾ, ਗਲਤੀ ਤੇ ਅਸੀਂ ਕਰ ਬੈਠੇ ਆ, ਰਾਤ ਦਾ ਰੋਕਿਆ, ਤੂੰ ਸਾਡੇ ਨਾਲ ਚੱਲ। 500 ਉਹਨੇ ਆਪ ਲਿਆ ਜਾਂ ਦਮੜੇ ਤੇ ਜਾਂ ਰੁਪਈਆ, ਇਹ ਨਹੀਂ ਦੱਸਿਆ, ਕਿਉਂਕਿ ਦਮੜਿਆਂ ਦਾ ਤੇ ਰੁਪਈਆ ਦਾ ਬੜਾ ਫਰਕ ਹੁੰਦਾ ਸੀ। ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਗੁਰਮੁਖ ਪਿਆਰਿਓ ਜਿਹੜੇ ਪੈਸੇ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ 660 ਰੁਪਈਏ ਨਾਨਕ ਪ੍ਰਕਾਸ਼ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਮੜੇ ਦਾਮ ਉਹਨਾਂ ਲਿਖਿਆ ਵੀ 660 ਜਿਹੜੇ ਦਾਮ ਭਾਵ ਦਮੜੇ ਗੁਰੂ ਨਾਨਕ ਦੇ ਰਹਿੰਦੇ ਸਨ ਨਾ, ਬਾਕੀ ਖਾਣ ਦੇ ਵੱਲ ਉਹਨਾਂ ਦਾ ਸਹੁਰਾ ਲੈਣ ਵਾਸਤੇ ਆਇਆ ਤੇ 19 ਰੁਪਈਏ ਬਣਦੇ ਆ। 760 ਜਿਹੜੇ ਦਮੜੇ ਨੇ 19 ਰੁਪਈਏ। ਉਦੋਂ ਮਿਣਤੀ ਗਿਣਤੀ ਦਾ ਤੋਲਾਂ ਦਾ ਵੀ ਪਰਕਿਆ, ਕਿਤੇ ਕਿਤੇ 125 ਨੂੰ ਵੀ ਮਣ ਕਹਿੰਦੇ ਸਨ, ਤੁਰਕੀ ਵਿੱਚ, ਅਫਗਾਨਿਸਤਾਨ ਵਿੱਚ, ਵੱਖੋ ਵੱਖਰੇ ਤੋਲਾਂ ਦਾ, ਮਣਾਂ ਦਾ, ਸੇਰਾਂ ਦਾ। 500 ਉਹਨੇ ਪਤਾ ਨੀ ਦਮੜਾ ਲਿਆ ਜਾਂ ਉਹਨੇ ਰੁਪਈਆ ਲਿਆ, ਪਰ ਉਹਨੇ ਭੇਟਾ ਲਈ ਆਪਣੇ ਕੋਲ ਵੀ ਜਾ ਕੇ ਮੈਂ ਬਖਸ਼ਾ ਲੈਣਾ, ਮੇਰੇ ਨਾਲ ਤੂੰ ਚੱਲ। ਆਪ ਕੱਲਾ ਨਹੀਂ ਆਇਆ, ਨਾਲ ਨੂਰਪੁਰ ਵਾਲਾ ਸੈਯਦ ਹੈ, ਨਾਲ ਉਮਰਾਵ ਉਹਨਾਂ ਦਾ ਸੈਨਾਪਤੀ ਹੈ, ਨਾਲ ਸੈਨਿਕ ਨੇ ਬੜੇ ਸਾਰੇ, ਸਾਰੇ ਜਾਣੇ ਇਕੱਠੇ ਹੋ ਕੇ ਆਉਂਦੇ ਹਨ।
ਨਮਸਕਾਰ ਕਰ ਬੈਠ ਗਇਓ ਟਿਗਾ,
ਇਹਦਾ 500 ਰੁਪਇਆ ਅੱਗੇ ਰੱਖ ਕੇ ਨਾ ਦੋਵੇਂ ਹੱਥ ਅੱਗੇ ਨੂੰ ਕਰਕੇ ਜਿੱਦਾਂ ਉਹ ਇਬਾਦਤ ਕਰਦੇ ਨੇ, 500 ਰੁਪਇਆ ਅੱਗੇ ਰੱਖ ਕੇ ਨਮਸਕਾਰ ਕਰਕੇ ਝੋਕੇ ਜ਼ਮੀਨ ਨੂੰ ਮੱਥਾ ਟੇਕਿਆ ਉਹਨੇ, ਤੇ ਬੜੀ ਅਧੀਨਗੀ ਦੇ ਨਾਲ ਸਾਹਮਣੇ ਬੈਠ ਗਿਆ ਹੈ।
ਬੇਨਤੀ ਬੋਲੇ ਓ ਪੀਰ ਬੁਲੰਦ,
ਇਦਾਂ ਹੁਣ ਬੇਨਤੀ ਕਰਨ ਲੱਗਾ, ਪ੍ਰਾਰਥਨਾ ਕਰਦਾ ਹੈ।
ਗਾਵਨ ਕੀਨ ਅਵਗਿਆ,
ਇਦਾਂ ਮਹਾਰਾਜ ਤੁਸੀਂ ਬੁਲੰਦ ਮੈਨੇ ਵੱਡੇ ਪੀਰ ਜੇ, ਮੈਂ ਤੁਹਾਨੂੰ ਰੋਕਣ ਦੀ ਜਿਹੜੀ ਗਲਤੀ ਕਰ ਬੈਠਾ, ਮੈਂ ਤੁਹਾਨੂੰ ਰੋਕ ਕੇ ਜੋ ਅਵਗਿਆ ਕੀਤੀ ਹੈ,
ਬਖਸ਼ੋ ਤੁਮ ਹੋ ਬਖਸ਼ੰਦ।
ਮਹਾਰਾਜ ਜਿਹੜੇ ਪੀਰ ਹੁੰਦੇ ਆ ਨਾ, ਰੱਬ ਦੇ ਪਿਆਰੇ ਹੁੰਦੇ ਆ, ਉਹ ਸਾਡੇ ਵਰਗੇ ਜਨਾਂ ਦੀਆਂ ਗਲਤੀਆਂ ਨੂੰ ਮਨਾਂ ਤੇ ਧਰਦੇ ਨਹੀਂ, ਤੇ ਤੁਸੀਂ ਵੀ ਹੁਣ ਬਖਸ਼ਣਹਾਰ ਜੇ ਤੇ ਸਾਡੀ ਇਹ ਗਲਤੀ ਨੂੰ ਚਿਤਾਰਿਓ ਨਾ, ਸਾਡੀ ਇਸ ਖਤਾ ਨੂੰ ਮਨ ਵਿਚ ਨਾ ਰੱਖਿਓ, ਸਾਡੇ ਇਸ ਪਏ ਹੋਏ ਭੁਲੇਖੇ ਨੂੰ ਅਣਜਾਣ ਪੁਣਾ ਜਾਣ ਕੇ ਬਖਸ਼ ਦਿਓ ਜੀ।
ਅਗਰ ਪੰਚ ਸੈ ਤਰੇ ਰਜਤ ਪਨ,
ਰਜਤ ਪਨ, ਰਜਤ ਮੈਨੇ ਹੁੰਦੀ ਆ ਚਾਂਦੀ, ਗੁਰਮੁਖ ਪਿਆਰਿਓ ਚਾਂਦੀ ਦੇ ਕਹਿੰਦੇ ਨੇ ਉਹ ਜਿਹੜੇ ਰੁਪਈਏ ਨੇ 500 ਅੱਗੇ ਰੱਖਿਆ ਹੈ
ਅਕਲ ਸੁਪੱਟ ਤੈ ਪੈ ਸਮਦਾਏ
ਕੱਲਾ ਉਹਨੇ 500 ਰੁਪਈਆ ਨੀ ਮੱਥਾ ਟੇਕਿਆ ਬਾਕੀਆਂ ਦੀ ਜੇਬ ਚ ਵੀ ਦੋ ਦੋ ਚਾਰ ਚਾਰ ਜਿੰਨੀ ਕਿਸੇ ਕੋ ਹਿੰਮਤ ਸੀ ਸੈਨਿਕ ਸੀ ਉਹ ਵੀ ਹੁਣ ਸਾਰੇ ਜਾਣੇ ਆਏ ਹਨ ਬੜੇ ਉੱਚੇ ਪੀਰ ਜਾਣ ਕੇ
ਅਕਲ ਚੜਾਵਣ ਲਗੇ ਦਰਬ ਕੋ
ਜਿੰਨੇ ਵੀ ਪੀ ਜਿਹੜੇ ਸੈਨਿਕ ਸਨ ਨਾ 5000 ਬੰਦਾ ਸੀ ਉਹਦੇ ਪਾਸ ਉਹਦੇ ਕੋਲ ਹੁਣ ਨਾਲੇ 500 ਉਹਨੇ ਮੱਥਾ ਟੇਕਿਆ ਤੇ ਸਾਰੇ ਜਾਣੇ ਹੁਣ ਵਾਰੀ ਵਾਰੀ ਮੱਥਾ ਟੇਕਦੇ ਹਨ
ਵੇਖ ਸਤ ਗੁਰਮੁਖ ਤੇ ਫੁਰਮਾਏ
ਜਦੋਂ ਉਹ ਮੱਥਾ ਟੇਕਣ ਲੱਗੇ ਤੇ ਸਤਿਗੁਰਾਂ ਰੋਕ ਦਿੱਤਾ ਵੀ ਏਦਾਂ ਨਾ ਕਰੋ ਮੈਨੂੰ ਮੇਰਾ ਜਿਹੜੇ ਫਕੀਰ ਹੁੰਦੇ ਨੇ ਉਹਨਾਂ ਦਾ ਮਾਇਆ ਨਾ ਪੈਸਿਆਂ ਨਾ ਕੀ ਸੰਬੰਧ ਮੈਨੂੰ ਤੁਹਾਡੀ ਮਾਇਆ ਇਹ ਪੈਸੇ ਨੀ ਚਾਹੀਦੇ ਸਤਿਗੁਰਾਂ ਨੇ ਹੱਥ ਕਰਕੇ ਰੋਕ ਦਿੱਤਾ ਵੀ ਨਾ ਕੋਈ ਪੈਸਾ ਮੱਥਾ ਟੇਕੇ ਮੈਂ ਤੇ ਦੁਨੀਆਦਾਰੀ ਓਦਾਂ ਹੀ ਤਿਆਗੀ ਹੈ ਗੁਰਮੁਖ ਪਿਆਰੇ ਉਹ ਸੱਚ ਬਿਨਾਂ ਸੰਤ ਅਤੇ ਸਾਧ ਬਿਨਾਂ ਸਾਦਗੀ ਦੇ ਸੋਭ ਦੇ ਨਾ ਫਕਰ ਜੋ ਦੌਲਤਾਂ ਕਮਾਮ ਦੇ ਜਿਹੜਾ ਸੰਤ ਆ ਨਾ ਸੰਤ ਸ਼ਬਦ ਤੇ ਜੇ ਉਹ ਝੂਠ ਬੋਲਦਾ ਤੇ ਇਹ ਨਿੱਕੀ ਜੀ ਇਸੇ ਹੀ ਗੱਲ ਕਰਕੇ ਉਹਦੀ ਇਸ ਡਿਗਰੀ ਤੇ ਕਾਂਟਾ ਵੱਜ ਜਾਂਦਾ ਸੰਤ ਦਾ ਤੇ ਝੂਠ ਦਾ ਏਦਾਂ ਦਾ ਮੇਲ ਆ ਵੀ ਜਿਵੇਂ ਅੱਗ ਤੇ ਪਾਣੀ ਸੱਚ ਦੇ ਨਾਲ ਹੀ ਸੱਚ ਪਰਮੇਸ਼ਰ ਵਾਚਕ ਹੈ ਸੱਚ ਦੇ ਨਾਲ ਸੱਚ ਬੋਲਣ ਨਾਲ ਹੀ ਧਰਮ ਦਾ ਜਨਮ ਹੁੰਦਾ ਸੱਚ ਬੋਲਣ ਨਾਲ ਹੀ ਗੁਰਮੁਖ ਪਿਆਰਿਓ ਧਰਮ ਦਾ ਆਰੰਭ ਹੁੰਦਾ ਉਪਜਾ ਧਰਮ ਵਾਕ ਸਤ ਕਰ ਅਤ ਦਇਆ ਦਾਨ ਤੇ ਧਰਮ ਵਧੈ ਨਿਤ ਇਸਤਿਤ ਧਰਮ ਖਿਮਾ ਕੇ ਸੰਗਾ ਧਰਮ ਦਾ ਜਨਮ ਹੀ ਸੱਚ ਚੋਂ ਹੁੰਦਾ ਬੋਲੀ ਆ ਸੱਚ ਧਰਮ ਝੂਠ ਨਾ ਬੋਲੀਐ ਖਿਮਾ ਅਹਿੰਸਾ ਦਇਆ ਮ੍ਰਿਦੂ ਸਤ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ ਸੱਚ ਬਿਨਾ ਸੰਤ ਅਤੇ ਸਾਧ ਬਿਨਾ ਸਾਦਗੀ ਦੇ ਸੋਭ ਦੇ ਨਾ ਫਕਰ ਜੋ ਦੌਲਤਾਂ ਕਮਾਉਂਦੇ ਉਹ ਫਕਰ ਹੀ ਕਾਹਦਾ ਜਿਹੜਾ ਦੌਲਤਾਂ ਨਾਲ ਪਿਆਰ ਕਰਦਾ ਉਹ ਫਕੀਰ ਹੀ ਕਾਹਦਾ ਜਿਹੜਾ ਮਾਇਆ ਨੂੰ ਜੱਫੇ ਮਾਰਦਾ ਗੁਰਮੁਖ ਪਿਆਰਿਓ ਫਕੀਰ ਤੇ ਉਹ ਆ ਜਿਹੜਾ ਓਦਾਂ ਹੀ ਕਦੇ ਜ਼ਮੀਨ ਤੇ ਬੈਠਾ ਤਾਂ ਇਹ ਦੁਨੀਆਂ ਦੀ ਧਰਤੀ ਜਿਹੜੀ ਸੰਸਾਰ ਤੇ ਬੈਠਾ ਉਹਨੂੰ ਆਪਣਾ ਰਾਜਿਆਂ ਦੇ ਤਖ਼ਤ ਦੇ ਨਾਲੋਂ ਵੀ ਵਡਮੁੱਲੀ ਲੱਗਦੀ ਹੈ ਉੱਚੀ ਲੱਗਦੀ ਹੈ ਸਤਿਗੁਰ ਆਖਿਆ ਅਸੀਂ ਤੇ ਫਕੀਰ ਆ ਵਿਚਰਦੇ ਫਿਰਦੇ ਆ ਦੁਨੀਆਂ ਤੇ ਆਪਣੀ ਮੌਜ ਵਿੱਚ ਸਾਨੂੰ ਨੀ ਪੈਸੇ ਦੀ ਲੋੜ ਦੌਲਤ ਦੀ ਲੋੜ ਚੁੱਕ ਲੋ ਆਪਣੇ ਪੈਸੇ ਤੇ ਨਾਲੇ ਸਤਿਗੁਰਾਂ ਨੇ ਏਦਾਂ ਬਚਨ ਕੀਤਾ ਹੈ
ਤੁਮਕੋ ਨਹੀਂ ਦੋਸ਼ ਪਰ ਬਸ ਹੋ
ਸਤਿਗੁਰ ਆਖਿਆ ਭਾਈ ਤੁਹਾਡਾ ਤੇ ਕਸੂਰ ਹੀ ਕੋਈ ਨੀ ਤੁਸੀਂ ਕਾਹਦੀ ਮਾਫ਼ੀ ਮੰਗਦੇ ਜੇ ਤੁਸੀਂ ਤੇ ਕਿਸੇ ਦੇ ਵੱਸ ਜੇ ਤੁਹਾਨੂੰ ਜਿੱਦਾਂ ਪਿੱਛੋਂ ਹੁਕਮ ਆ ਗਿਆ ਆਰਡਰ ਆ ਗਿਆ ਜਿੱਦਾਂ ਤੁਹਾਡੇ ਮਾਲਕਾਂ ਨੇ ਆਖਿਆ ਤੇ ਓਦਾਂ ਹੀ ਤੁਸੀਂ ਕਰਨਾ ਤੁਸੀਂ ਤੇ ਨੌਕਰੀ ਕਰਦੇ ਜੇ ਤੁਸੀਂ ਤੇ ਮਾਲਕਾਂ ਦਾ ਹੁਕਮ ਵਜਾਉਂਦੇ ਜੇ ਤੁਸੀਂ ਤੇ ਬਗਾਨੇ ਵਸ ਹੋ ਤੁਹਾਡਾ ਤੇ ਕੋਈ ਕਸੂਰ ਨਹੀਂ ਹੈ
ਮਰੋ ਕਾਂ ਕਟਿਓ ਇਸ ਥਾਏ
ਨਾਲੇ ਸਤਿਗੁਰਾਂ ਨੇ ਆਖਿਆ ਵੀ ਜੇ ਮੈਂ ਇੱਥੇ ਰਾਤ ਰੁਕ ਵੀ ਗਿਆ ਤੇ ਮੇਰਾ ਘਟ ਕੀ ਗਿਆ ਮੈਂ ਕਿਹੜੀ ਗੱਲੋਂ ਨਾਰਾਜ਼ ਹੋਵਾਂ ਮੈਂ ਕਿਹੜੀ ਗੱਲੋਂ ਪਰੇਸ਼ਾਨ ਹੋਵਾਂ ਮੈਂ ਕਿਉਂ ਤੁਹਾਡੇ ਤੁਹਾਨੂੰ ਸਰਾਫ ਦਵਾਂ ਜਾਂ ਕੋਈ ਮਾੜੀ ਗੱਲ ਕਵਾਂ ਮੈਨੂੰ ਤੁਹਾਡੇ ਤੇ ਕੋਈ ਗੁੱਸਾ ਨਹੀਂ ਕੋਈ ਗੁਲਾ ਨਹੀਂ ਇੱਕ ਤੁਸੀਂ ਬੇਗਾਨੇ ਵਸ ਜੇ ਤੇ ਦੂਜਾ ਜੇ ਮੈਂ ਇੱਥੇ ਰਾਤ ਰੁਕ ਗਿਆ ਤੇ ਉੱਥੇ ਰੁਕ ਜਾਗਾ ਸਵਾਮੀ ਜੀ ਦੱਸਦੇ ਹੁੰਦੇ ਸਨ ਕਹਿੰਦੇ ਇੱਕ ਫਕੀਰ ਬੰਦਾ ਤੁਰਿਆ ਜਾਏ ਤੇ ਵਾਲ ਉੱਡ ਉੱਡ ਕੇ ਨਾ ਪਿੱਛੋਂ ਦੀ ਹਵਾ ਆਉਂਦੀ ਸੀ ਪਿੱਛੋਂ ਦੀ ਹਵਾ ਤੇ ਵਾਲ ਖੁੱਲੇ ਉਹਨੇ ਛੱਡੇ ਵਾਲ ਉੱਡ ਕੇ ਉਹਦੇ ਮੂੰਹ ਦੇ ਉੱਤੇ ਪੈਣ ਅੱਖਾਂ ਚ ਵੱਜਣ ਫੇਰ ਉਹ ਪਿੱਛੇ ਕਰੇ ਤੇ ਹਵਾ ਵਾਲ ਉਹਦੇ ਚੁੱਕ ਚੁੱਕ ਕੇ ਫੇਰ ਮੂੰਹ ਉੱਤੇ ਅੱਗੇ ਮਾਰੀ ਜਾਵੇ ਉਹਨੇ ਬਥੇਰਾ ਵਾਲਾਂ ਨੂੰ ਕੀਤਾ ਹਟਾਇਆ ਪਿੱਛੇ ਕੀਤਾ ਪਰ ਹਵਾ ਕਿੱਥੇ ਉਹਨੂੰ ਚੈਨ ਲੈਣ ਦੇਵੇ ਉਹ ਸਿੱਧਾ ਤੁਰਿਆ ਤੁਰਿਆ ਜਾਂਦਾ ਤੇ ਉਹਨੇ ਮੂੰਹ ਪੁੱਠੇ ਬੰਨੇ ਕਰ ਲਿਆ ਕਹਿੰਦਾ ਚੰਗਾ ਜੇ ਤੂੰ ਮੈਨੂੰ ਇੱਧਰ ਨੂੰ ਨੀ ਜਾਣ ਦੇਂਦੀ ਤੇ ਮੈਂ ਇੱਧਰ ਚਲਿਆ ਜਾਣਾ ਇਸ ਬੰਨੇ ਮੇਰਾ ਕੀ ਰੱਖਿਆ ਇਹ ਤੇ ਸਾਰੀ ਧਰਤੀ ਮੇਰੀ ਆ ਜਿੱਧਰ ਨੂੰ ਮਰਜ਼ੀ ਮੈਂ ਚਲਿਆ ਜਾ ਗੁਰਮੁਖ ਪਿਆਰਿਓ ਮੌਜ ਉਸ ਉਹਨਾਂ ਮਹਾਂਪੁਰਸ਼ਾਂ ਦੀ ਇੱਕ ਹੁੰਦੀ ਆ ਲਾਪਰਵਾਹੀ ਇੱਕ ਹੁੰਦੀ ਆ ਬੇਪਰਵਾਹੀ ਜਿਹੜੇ ਸਾਧੂ ਮਹਾਂਪੁਰਸ਼ ਫਕੀਰ ਹੁੰਦੇ ਨੇ ਉਹ ਬੇਪਰਵਾਹ ਹੁੰਦੇ ਆ ਬੇਪਰਵਾਹੀ ਵਿੱਚ ਤੇ ਲਾਪਰਵਾਹੀ ਚ ਬੜਾ ਜ਼ਿਆਦਾ ਫਰਕ ਹੈ ਜਿਵੇਂ ਮੋਹ ਦੇ ਵਿੱਚ ਤੇ ਪ੍ਰੇਮ ਵਿੱਚ ਅੰਤਰ ਹੈ ਇਸੇ ਤਰ੍ਹਾਂ ਹੀ ਆ, ਮੋਹ ਹੋਰ ਚੀਜ਼ ਹੈ, ਵੇਖਣ ਨੂੰ ਤੁਹਾਨੂੰ ਨਹੀਂ ਲੱਗਣਾ। ਹੁਣ ਆਮ ਮਨੁੱਖ ਮੋਹ ਨੂੰ ਵੀ ਪ੍ਰੇਮ ਕਹਿੰਦੇ ਆ, ਪ੍ਰੇਮ ਨੂੰ ਵੀ ਮੋਹ ਕਹਿੰਦੇ ਆ, ਪਰ ਇਹਨਾਂ ਸ਼ਬਦਾਂ ਦਾ ਗੁਰਮੁਖ ਪਿਆਰਿਓ ਬੜਾ ਜ਼ਿਆਦਾ। ਪ੍ਰਭੂ ਚੰਦਰ ਨਾਟਕ ਪੜ੍ਹੋ, ਉਹ ਕਹਿੰਦੇ ਲੋਭ ਦੀ ਘਰਵਾਲੀ ਤ੍ਰਿਸ਼ਨਾ ਹੈ, ਕ੍ਰੋਧ ਦੀ ਘਰਵਾਲੀ ਹਿੰਸਾ ਹੈ, ਵੱਖੋ ਵੱਖਰੇ ਇੱਕ ਇੱਕ ਧਾਤੂ ਚੋਂ ਜਿਹੜੇ ਸ਼ਬਦ ਉਤਪੰਨ ਹੁੰਦੇ ਆ, ਉਦਾਂ ਦੇ ਭਾਵਾਂ ਦੇ ਨਾਲ ਉਹਨਾਂ ਨੂੰ ਜੋੜਿਆ ਗਿਆ। ਸਤਿਗੁਰਾਂ ਨੇ ਆਖਿਆ ਵੀ ਮੈਂ ਜੇ ਇੱਥੇ ਰਾਤ ਇੱਕ ਰੁਕ ਵੀ ਗਿਆ ਤੇ ਕੋਈ ਮੈਨੂੰ ਅੰਤਰ ਨਹੀਂ ਪਿਆ, ਕੋਈ ਫਰਕ ਨਹੀਂ ਪਿਆ ਹੈ।
ਸੁਖ ਸੋਨ ਸਾ ਬਸੇ ਅਬ ਗਮਨ,
ਮੈਂ ਤੇ ਬੜੇ ਸੁਖ ਨਾਲ ਰਾਤ ਬਿਤਾਈ ਹੈ, ਬੜੇ ਆਨੰਦ ਨਾਲ ਮੇਰੀ ਇਹ ਜਾਮਨੀ ਬਤੀਤ ਹੋਈ ਹੈ, ਹੁਣ ਮੈਂ ਚਲਿਆ ਜਾਵਾਂਗਾ।
ਚਿਤ ਕੀ ਚਿੰਤਾ ਦੇ ਹੋ ਗਵਾਏ,
ਸਤਿਗੁਰਾਂ ਸਾਰਿਆਂ ਨੂੰ ਆਸ਼ਵਾਸਨ ਦਿੱਤਾ, ਭਰੋਸਾ ਦਿੱਤਾ, ਯਕੀਨ ਦਿੱਤਾ, ਬੜੇ ਪਿਆਰ ਨਾਲ ਆਖਿਆ ਤੁਸੀਂ ਮਨ ਦੀ ਚਿੰਤਾ ਗਵਾ ਦੋ, ਮਨ ਵਿੱਚ ਕੋਈ ਤੌਖਲਾ ਨਾ ਕਰੋ, ਕੋਈ ਵਿਚਾਰ ਨਾ ਕਰੋ, ਕੋਈ ਤੁਹਾਡੇ ਮਨ ਵਿੱਚ ਸ਼ੰਕਾ ਨਹੀਂ ਆਉਣਾ ਚਾਹੀਦਾ।
ਖੁਸ਼ੀ ਜਾਨ ਆਪਣੇ ਪਰ ਤੇ ਸੱਜਣਾ,
ਜਦੋਂ ਉਹਨਾਂ ਆਖਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਆਲਾ ਕਵੀ ਨੇ, ਜਿੱਥੇ ਗਰੀਬ ਨਵਾਜ, ਜਿਨ੍ਹਾਂ ਵਰਗਾ ਕਵੀ ਕੋਈ ਦੁਨੀਆਂ 'ਤੇ ਹੀ ਨਹੀਂ, ਜਿੱਥੇ ਸ਼ਾਹ ਸਵਾਰ ਨੇ ਦਾਤਾ ਜੀ, ਜਿੱਥੇ ਤੇਗ ਦੇ ਧਨੀ ਹਨ, ਨਿਸ਼ਾਨੇਬਾਜ਼ੀ ਵਿੱਚ ਜਿਨ੍ਹਾਂ ਦਾ ਕੋਈ ਦੁਨੀਆਂ 'ਤੇ ਜੋੜ ਮੇਲ ਹੀ ਨਹੀਂ ਸੀ, ਗੁਰਮੁਖ ਪਿਆਰਿਓ ਉੱਥੇ ਜਿੱਥੇ ਸ਼ਾਂਤੀ ਦੇ ਮੁਜੱਸਮੇ ਨੇ, ਉੱਥੇ ਸਤਿਗੁਰ ਤੇਜ ਦੇ ਵੀਰਤਾ ਦੇ ਭੰਡਾਰ ਹਨ। ਜਿੱਥੇ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਭੋਲੇ ਭਾਅ ਭਗਤਾਂ ਨੂੰ ਬੜੇ ਪਿਆਰ ਨਾਂ ਤੇ ਭੋਲੇ ਭਾਅ ਹੀ ਗਲਵੱਕੜੀ ਪਾ ਲੈਂਦੇ ਨੇ, ਉੱਥੇ ਗਰੀਬ ਨਵਾਜ ਸਭ ਦੁਨੀਆਂ ਤੋਂ ਵੱਡੇ ਨੀਤੀਵਾਨ ਹਨ, ਸਿਆਣੇ ਹਨ। ਕਿਹੜਾ ਦੁਨੀਆਂ ਦਾ ਇਹੋ ਜਿਹਾ ਮਨੁੱਖ ਹੈ ਜਿਹੜਾ ਸਤਿਗੁਰਾਂ ਦੇ ਨਾਲ ਗੁਰਮੁਖ ਪਿਆਰਿਓ ਨੀਤੀ ਵਿੱਚ ਬਾਜੀ ਮਾਰ ਜਾਏ। ਗੁਰੂ ਨੀਤੀਵਾਨ ਵੀ ਹੁੰਦਾ, ਤੁਸੀਂ ਆਮ ਇਤਿਹਾਸ ਪੜ੍ਹੋ, ਜਿੰਨਾ ਚਿਰ ਰਾਜਨੀਤੀ ਧਰਮ ਦੇ ਅਧੀਨ ਰਹੀ ਹੈ ਉਹਨਾਂ ਚਿਰ ਦੇਸ਼ ਦੇ ਵਿੱਚ ਸ਼ਾਂਤੀ ਰਹੀ ਹੈ, ਉਹਨਾਂ ਚਿਰ ਦੇਸ਼ ਵਿੱਚ ਸਕੂਨ ਰਿਹਾ, ਹੇਰਾ ਫੇਰੀ ਰਿਸ਼ਵਤਖੋਰੀ ਨਹੀਂ ਮਿਲੀ। ਜਦੋਂ ਰਾਜਨੀਤੀ ਧਰਮ ਤੇ ਹਾਵੀ ਹੋ ਜਾਂਦੀ ਹੈ ਉਦੋਂ ਹੀ ਗੁਰਮੁਖ ਪਿਆਰਿਓ ਉਪਦਰਵ ਫੈਲ ਜਾਂਦੇ ਨੇ, ਉਦੋਂ ਹੀ ਦੁਨੀਆਂ ਦੇ ਉੱਤੇ ਪਾਪ ਫੈਲ ਜਾਂਦਾ। ਆਮ ਹੁਣ ਵੀ ਮੋਦੀ ਸਾਹਿਬ ਤੇ ਹੋਰ ਸਰਕਾਰਾਂ ਵਾਲੇ ਰਾਮ ਰਾਜ ਦੀ ਗੱਲ ਕਰਦੇ ਨੇ, ਰਾਮ ਰਾਜ ਵਿੱਚ ਗੁਰਮੁਖ ਪਿਆਰਿਓ ਧਰਮ ਪਹਿਲਾਂ ਸੀ ਤੇ ਧਰਮ ਜਿਹੜਾ ਸੀ ਉਹ ਨਿਰਪੇਖ ਸੀ, ਬਿਨਾਂ ਕਿਸੇ ਪੱਖਪਾਤ ਤੋਂ ਧਰਮ ਸੀ, ਕੋਈ ਵਿਤਕਰਾ ਨਹੀਂ ਸੀ, ਧਰਮ ਤੇ ਵਿਤਕਰਾ ਕਰਦਾ ਹੀ ਨਹੀਂ, ਧਰਮ ਵਿੱਚ ਤੇ ਕਿਸੇ ਗੱਲ ਦਾ ਕੋਈ ਵਾਅਦਾ ਕੋਈ ਵਿਤਕਰਾ ਨਹੀਂ। ਹੁਣ ਜਿਹੜਾ ਕਾਨੂੰਨ ਨਵਾਂ ਬਣਿਆ ਬੜਾ ਜ਼ਿਆਦਾ ਰੌਲਾ ਗੌਲਾ ਪਿਆ ਹੋਇਆ ਵੀ ਤਿੰਨਾਂ ਦੇਸ਼ਾਂ ਵਿੱਚੋਂ ਜਿਹੜੇ ਸ਼ਰਨਾਰਥੀ ਆਉਣਗੇ ਉਹਨਾਂ ਨੂੰ ਇੱਥੇ ਜਿਹੜਾ ਵਸਨੀਕ ਉਹਨਾਂ ਨੂੰ ਬਣਾਇਆ ਜਾਏਗਾ ਸਾਡੇ ਦੇਸ਼ ਵਿੱਚ, ਇੰਡੀਆ ਵਿੱਚ। ਅੱਜ ਤੋਂ ਪਹਿਲਾਂ ਕਾਨੂੰਨ ਹੀ ਹੈ ਨਹੀਂ ਸੀ, ਕੋਈ ਕੈਨੇਡਾ ਅਮਰੀਕਾ ਜਾਂਦਾ ਸੀ ਉਹਨੂੰ ਸਿਟੀਜਨ ਮਿਲ ਜਾਂਦੀ ਪਰ ਇੰਡੀਆ ਦੀ ਨਹੀਂ ਸੀ ਮਿਲਦੀ ਕਿਸੇ ਨੂੰ, ਕਾਨੂੰਨ ਹੀ ਹੈ ਨਹੀਂ ਸੀ ਇਹ। ਪਰ ਗੁਰਮੁਖ ਪਿਆਰਿਓ ਹੁਣ ਇਹ ਕਾਨੂੰਨ ਚਲੋ ਬਣਿਆ, ਪਰ ਸਾਰੇ ਜਾਣੇ ਸਿੱਖ ਭਰਾ ਵੀ ਇਸ ਗੱਲ ਤੇ ਜਿਹੜੇ ਨੇ ਉਹ ਆਪਣਾ ਨੁਕਤਾ ਉਠਾਉਂਦੇ ਨੇ, ਕਿੰਤੂ ਕਰਦੇ ਨੇ ਵੀ ਇਹ ਜਿਹੜੀ ਵੰਡ ਕੀਤੀ ਗਈ ਹੈ ਨਾ ਵੀ ਮੁਸਲਮਾਨਾਂ ਨੂੰ ਸਿਟੀਜਨਸ਼ਿਪ ਨਹੀਂ ਇਸ ਦੇਸ਼ ਵਿੱਚ ਦਿੱਤੀ ਜਾਣੀ, ਮੁਸਲਮਾਨ ਜਿਹੜੇ ਨੇ ਆਉਣਗੇ ਉਹਨਾਂ ਵਾਸਤੇ ਕੋਈ ਜਿਹੜਾ ਸਾਡਾ ਦਰਵਾਜ਼ਾ ਨਹੀਂ ਖੁੱਲਾ, ਇਹ ਸਾਡੇ ਇੰਡੀਆ ਦੇ ਕਾਨੂੰਨ ਵਾਸਤੇ ਵੀ ਬੜੀ ਧੱਬੇ ਵਾਲੀ ਗੱਲ ਹੈ, ਇਹ ਕੋਈ ਸਾਂਝੀ ਵਾਲਤਾ ਨਹੀਂ। ਸਾਡਾ ਦੇਸ਼ ਨਾ ਹਿੰਦੂਆਂ ਦਾ, ਨਾ ਸਿੱਖਾਂ ਦਾ, ਨਾ ਮੁਸਲਮਾਨਾਂ ਦਾ, ਨਾ ਈਸਾਈਆਂ ਦਾ, ਇਹ ਤੇ ਸਾਂਝੀ ਵਾਲਤਾ ਦੀ ਗੁਰਮੁਖ ਪਿਆਰਿਓ ਗੱਲ ਕੀਤੀ। ਸਾਡੇ ਦੇਸ਼ ਦੇ ਝੰਡੇ ਵਿੱਚ ਵੀ ਤਿੰਨ ਰੰਗ ਨੇ, ਇਹਦਾ ਵੀ ਮਤਲਬ ਇਹ ਹੈ ਵੀ ਜਿੱਥੇ ਹਿੰਦੂ ਸਿੱਖ ਮੁਸਲਿਮ ਸਭ ਇਕੱਠੇ ਹੋ ਕੇ ਇੱਥੇ ਰਹਿ ਸਕਦੇ ਨੇ ਤੇ ਰਹਿੰਦੇ ਵੀ ਸੀ ਸੱਜਣੋ, ਸਦੀਆਂ ਤੋਂ ਰਹਿੰਦੇ ਆਏ ਨੇ। ਆ ਹੁਣ ਪਿੰਡ ਵਿੱਚ ਜਾਈਏ, ਆ ਪੰਜ ਭੈਣੀਆਂ ਤੋਂ ਅਗਲੇ ਬੰਨੇ ਉੱਥੇ ਨਾਲ ਗੁਰਦੁਆਰਾ ਬਣਿਆ ਤੇ ਗੁਰਦੁਆਰੇ ਦੀ ਕੰਧ ਦੇ ਨਾਲ ਮਸੀਤ ਆ। ਬੜੇ ਬੜੇ ਏਦਾਂ ਦੇ ਪਿੰਡਾਂ ਵਿੱਚ ਮੈਂ ਜਗ੍ਹਾ ਵੇਖੇ ਜਿੱਥੇ ਨਾਲ ਗੁਰਦੁਆਰਾ ਨਾਲ ਹੀ ਜਿਹੜਾ ਉਹ ਮੰਦਰ ਬਣਿਆ ਹੁੰਦਾ। ਇੱਕ ਸਾਂਝੀ ਵਾਲਤਾ ਦਾ ਸਗੋਂ ਹੋਣਾ ਤੇ ਏਦਾਂ ਚਾਹੀਦਾ, ਮੰਦਰ ਇੱਕ ਹੋਵੇ ਜਿੱਥੇ ਹਿੰਦੂ ਵੀ ਆ ਕੇ ਇਬਾਦਤ ਕਰੇ, ਮੁਸਲਮਾਨ ਵੀ ਕਰ ਲੈ, ਸਿੱਖ ਵੀ ਕਰ ਲੈ। ਰੱਬ ਦੇ ਘਰ ਦੇ ਨਾਂ ਤੇ ਵੰਡੀਆਂ ਨਹੀਂ ਚਾਹੀਦੀਆਂ, ਰੱਬ ਦੇ ਨਾਂ ਦੇ ਉੱਤੇ ਜਿਹੜੇ ਨੇ ਉਹ ਫਿਰ ਕੇ ਪ੍ਰਸਤੀ ਨਹੀਂ ਚਾਹੀਦੀ। ਪਰ ਹੁਣ ਹੋਇਆ ਕੀ ਪਿਆ ਵੀ ਇੱਕ ਇੱਕ ਪਿੰਡ ਵਿੱਚ ਪੰਜ ਪੰਜ ਗੁਰਦੁਆਰੇ, ਆ ਜੱਟਾਂ ਦਾ ਗੁਰਦੁਆਰਾ, ਆ ਰਾਮਗੜੀਆਂ ਦਾ ਗੁਰਦੁਆਰਾ, ਆ ਰਵਿਦਾਸੀਆਂ ਦਾ ਗੁਰਦੁਆਰਾ, ਵੱਖੋ ਵੱਖਰੇ ਗੁਰਦੁਆਰੇ ਅਸੀਂ ਨਹੀਂ ਵੰਡੇ, ਅਸੀਂ ਰੱਬ ਨੂੰ ਵੰਡ ਲਿਆ। ਗੁਰਮੁਖ ਪਿਆਰੇ, ਰੱਬ ਦੇ ਨਾਂ ਤੇ ਅਸੀਂ ਫਿਰਕੇ ਬਣਾ ਲੈ, ਰੱਬ ਦੇ ਨਾਂ ਤੇ ਅਸੀਂ ਵੰਡੀਆਂ ਪਾ ਦਿੱਤੀਆਂ। ਜਿਹਦੇ ਨਾਮ ਤੇ ਇਕੱਠੇ ਹੋਣਾ ਸੀ, ਜਿਹਦੇ ਨਾਮ ਤੇ ਇੱਕ ਹੋਣਾ ਸੀ, ਉਹਦਾ ਨਾਮ ਲੈ ਲੈ ਕੇ ਲੋਕ ਤਲਵਾਰਾਂ ਚਲਾਉਂਦੇ ਨੇ, ਦੰਗੇ ਕਰਦੇ ਨੇ, ਖੂਨ ਵਹਾਉਂਦੇ ਨੇ। ਇਹ ਕਿੱਦਾਂ ਦਾ ਧਰਮ ਆ ਜਿਹਨੂੰ ਲੋਕਾਂ ਨੇ ਅਪਣਾ ਲਿਆ? ਇਹ ਕਿੱਦਾਂ ਦਾ ਧਰਮ ਆ ਜਿਹਨੂੰ ਲੋਕਾਂ ਨੇ ਧਾਰਨ ਕਰ ਲਿਆ? ਸਾਡੇ ਗੁਰੂ ਸਾਹਿਬਾਂ ਨੇ ਇਨਸਾਨੀਅਤ ਦੀ ਗੱਲ ਕੀਤੀ, ਨਾ ਹਿੰਦੂ ਦੀ ਗੱਲ ਕੀਤੀ, ਨਾ ਮੁਸਲਮਾਨ ਦੀ ਗੱਲ ਕੀਤੀ। ਸਾਡੇ ਸਤਿਗੁਰਾਂ ਨੇ ਇਨਸਾਨੀਅਤ ਦੀ ਗੱਲ ਕੀਤੀ। ਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਜਿਹੜਾ ਗੁਰਮੁਖ ਪਿਆਰੇ ਉਹ ਸਿੱਖ ਧਰਮ ਦਾ ਮੁੱਢ ਬੱਧਾ, ਉਹਦਾ ਮਤਲਬ ਇਹ ਸੀ। ਸਤਿਗੁਰਾਂ ਨੇ ਆਖਿਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪਰਾਣ। ਉਦੋਂ ਸਿੱਖ ਨਹੀਂ ਸੀ ਹੁੰਦੇ, ਜੇ ਸਿੱਖ ਹੁੰਦੇ ਤੇ ਇਹ ਵੀ ਕਹਿ ਦਿੰਦੇ ਵੀ ਨਾ ਹਮ ਹਿੰਦੂ ਨਾ ਸਿੱਖ ਨਾ ਮੁਸਲਮਾਨ। ਉਹਨਾਂ ਆਖਿਆ, ਮੈਂ ਮਜ਼ਹਬਾਂ ਦੀ ਦਾਇਰੇ ਵਿੱਚ ਆਉਂਦਾ ਹੀ ਨਹੀਂ, ਮੈਂ ਮਜ਼ਹਬਾਂ ਦੀ ਵਲਗਣ ਚ ਆਉਂਦਾ ਹੀ ਨਹੀਂ, ਮੈਂ ਤੇ ਉਹਦੀ ਗੱਲ ਕਰਦਾ ਜਿੱਥੇ ਦੀਵਾਰਾਂ ਟੁੱਟ ਜਾਂਦੀਆਂ, ਝਗੜੇ ਮੁੱਕ ਜਾਂਦੇ, ਸਭ ਇੱਕ ਹੋ ਜਾਂਦਾ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ, ਸਭ ਇੱਕ ਨੂਰ ਉਸ ਪਰਮੇਸ਼ਰ ਦਾ, ਉਹਦੇ ਤੋਂ ਸਾਰੀ ਦੁਨੀਆਂ ਪੈਦਾ ਹੋਈ। ਸਤਿਗੁਰਾਂ ਆਖਿਆ, ਹਿੰਦੂ ਬਣੋ ਨਾ ਬਣੋ, ਮੁਸਲਮਾਨ ਬਣੋ ਨਾ ਬਣੋ, ਸਿੱਖ ਬਣੋ ਨਾ ਬਣੋ, ਪਰ ਪਹਿਲਾਂ ਇਨਸਾਨ ਬਣ ਜਾਓ। ਜੇ ਤੁਸੀਂ ਇਨਸਾਨ ਬਣ ਜਾਓਗੇ, ਫਿਰ ਤੁਸੀਂ ਸਿੱਖ ਵੀ ਬਣ ਸਕਦੇ ਜੇ, ਹਿੰਦੂ ਵੀ ਬਣ ਸਕਦੇ ਜੇ, ਮੁਸਲਮਾਨ ਵੀ ਬਣ ਸਕਦੇ ਜੇ। ਤੇ ਜੇ ਮੁਸਲਮਾਨ ਸਿੱਖ ਈਸਾਈ ਬਣ ਕੇ ਤੇ ਇਨਸਾਨ ਨਹੀਂ ਬਣੇ, ਤੇ ਤੁਹਾਡਾ ਉਹ ਧਰਮ ਅਧੂਰਾ, ਤੁਹਾਡਾ ਉਹ ਜਿਹੜਾ ਧਰਮ ਆ ਉਹਨੂੰ ਤੁਸੀਂ ਸਮਝੋ ਨਾ ਕਿ ਮੰਜ਼ਿਲ ਦੇ ਉੱਤੇ ਪਹੁੰਚਿਆ। ਗੁਰਮੁਖ ਪਿਆਰਿਓ, ਏਦਾਂ ਦਾ ਉਪਦੇਸ਼ ਸਾਡੇ ਗੁਰੂ ਸਾਹਿਬਾਂ ਨੇ ਦਿੱਤਾ। ਮੈਂ ਤੁਹਾਨੂੰ ਕੱਲ ਵੀ ਬੇਨਤੀ ਕੀਤੀ ਸੀ, ਜੇ ਗੁਰੂ ਗੋਬਿੰਦ ਸਿੰਘ ਦਾ ਮੁਸਲਮਾਨਾਂ ਨਾਲ ਵੈਰ ਹੁੰਦਾ, ਕਦੇ ਵੀ ਗਨੀ ਖਾਂ, ਨਬੀ ਖਾਂ ਸਤਿਗੁਰਾਂ ਦਾ ਪਲੰਗ ਨਾ ਚੁੱਕਦੇ। ਜੇ ਗੁਰੂ ਗੋਬਿੰਦ ਸਿੰਘ ਦਾ ਮੁਸਲਮਾਨਾਂ ਨਾਲ ਵੈਰ ਹੁੰਦਾ, ਕਦੇ ਵੀ ਪੀਰ ਬੁੱਧੂ ਸ਼ਾਹ ਆਪਣੇ ਦੋਵੇਂ ਪੁੱਤ ਮੁਸਲਮਾਨ ਸੀ, ਉਹ ਪੰਜ ਵਕਤ ਦਾ ਨਮਾਜ਼ੀ ਸੀ, ਪੀਰ ਬੁੱਧੂ ਸ਼ਾਹ ਕਦੇ ਵੀ ਆਪਣੇ ਪੁੱਤ ਗੁਰੂ ਗੋਬਿੰਦ ਸਿੰਘ ਲਈ ਸ਼ਹੀਦ ਨਾ ਕਰਾਉਂਦਾ। ਜੇ ਮੁਸਲਮਾਨਾਂ ਦਾ ਸਿੱਖਾਂ ਨਾਲ ਵੈਰ ਹੁੰਦਾ, ਕਦੇ ਵੀ ਦਰਬਾਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਦੇ ਕੋਲੋਂ ਨਾ ਰਖਾਈ ਜਾਂਦੀ। ਗੁਰਮੁਖ ਪਿਆਰਿਓ, ਇਹ ਸਾਡਾ ਸਿੱਖ ਧਰਮ ਇਹਨੂੰ ਸਮਝਿਆ ਹੀ ਨਹੀਂ। ਇਹ ਏਦਾਂ ਦਾ ਧਰਮ ਹੈ ਜਿਹੜਾ ਸਾਰਿਆਂ ਦੇ ਲਈ ਸਾਂਝਾ। ਸਭ ਤੋਂ ਪਹਿਲਾਂ ਸਿੱਖ ਹੀ ਗੁਰੂ ਨਾਨਕ ਦਾ ਮੁਸਲਮਾਨ ਬਣਿਆ ਰਾਏ ਬੁਲਾਰ। ਗੁਰੂ ਨਾਨਕ ਨੇ ਉਦਾਸੀਆਂ ਸ਼ੁਰੂ ਕੀਤੀਆਂ ਤੇ ਸਤਿਗੁਰਾਂ ਦਾ ਮਿੱਤਰ ਵੀ, ਸਤਿਗੁਰਾਂ ਦਾ ਸੇਵਕ ਵੀ ਮੁਸਲਮਾਨ। ਨਮਾਜ਼ ਵੀ ਉਹ ਪੜਦਾ ਰੋਜ਼ ਮਰਦਾਨਾ, ਹੱਜ ਤੇ ਵੀ ਲੈ ਕੇ ਉਹਨੂੰ ਗਏ ਭਾਈ ਮਰਦਾਨਾ ਜੀ ਨੂੰ। ਸਾਡੇ ਸਤਿਗੁਰਾਂ ਨੇ ਗੁਰਮੁਖ ਪਿਆਰਿਓ ਗੱਲ ਵੱਕੜੀ ਖੋਲ ਕੇ ਰੱਖੀ, ਜਿਹੜਾ ਵੀ ਕੋਈ ਆਇਆ ਉਹਨੂੰ ਗੱਲ ਦੇ ਨਾਲ ਲਾ ਲਿਆ। ਇਹ ਕੱਟੜਤਾ ਸੀ ਔਰੰਗਜ਼ੇਬ ਦੀ, ਜਿਹੜੀ ਅੱਜ ਜਿਹੜੀ ਗੱਲ ਹੋ ਰਹੀ ਹੈ ਨਾ, ਇਹ ਕੱਟੜਤਾ ਸੀ ਔਰੰਗਜ਼ੇਬ ਦੀ, ਜਿਹੜਾ ਤਲਵਾਰ ਦੇ ਜ਼ੋਰ ਦੇ ਉੱਤੇ ਧਰਮ ਬਦਲਣਾ ਚਾਹੁੰਦਾ, ਜਿਹੜਾ ਤਲਵਾਰ ਦੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ, ਜਿਹੜਾ ਤਲਵਾਰ ਦੇ ਨਾਲ ਜ਼ਬਰਦਸਤੀ। ਹੁਣ ਇੱਕ ਇੱਥੇ ਨੁਕਤਾ ਤੁਹਾਡੇ ਨਾਲ ਸਾਂਝਾ ਕਰਦਾ। ਗੁਰੂ ਨਾਨਕ ਦੇਵ ਨੂੰ ਜਨੇਊ ਪਾਉਣ ਲੱਗੇ ਪੰਡਿਤ, ਸਤਿਗੁਰਾਂ ਨੇ ਆਖਿਆ ਮੈਂ ਨਹੀਂ ਜਨੇਊ ਪਾਉਣਾ। ਸਤਿਗੁਰਾਂ ਨੇ ਵਿਰੋਧ ਕੀਤਾ, ਇਹ ਜਨੇਊ ਕੱਚਾ, ਇਹ ਜਨੇਊ ਸੜ ਜਾਣਾ, ਇਹ ਜਨੇਊ ਮਿਟ ਜਾਣਾ। ਜਦੋਂ ਮੈਂ ਗਲ ਪਾ ਲਿਆ, ਸਰੀਰ ਦੇ ਨਾਲ ਹੀ ਜਨੇਊ ਨਾਸ ਹੋ ਜਾਣਾ, ਜਦੋਂ ਸਰੀਰ ਸੜਿਆ ਮੈਂ ਨਹੀਂ ਜਨੇਊ ਪਾਉਣਾ, ਵਿਰੋਧ ਕੀਤਾ। ਸਤਿਗੁਰੂ ਨਾਨਕ ਨੇ ਵਿਰੋਧ ਕੀਤਾ, ਮੈਂ ਨਹੀਂ ਪਾਉਣਾ। ਗੁਰੂ ਤੇਗ ਬਹਾਦਰ ਨੇ ਕਿਹਾ ਮੇਰੀ ਭਾਵੇਂ ਜਾਨ ਚਲ ਜੇ, ਮੈਂ ਲੈਣ ਨਹੀਂ ਦੇਣਾ, ਉਹੀ ਜਨੇਊ ਹੈ। ਗੁਰੂ ਨਾਨਕ ਦੇਵ ਕਹਿੰਦੇ ਮੈਂ ਪਾਉਣਾ ਨਹੀਂ, ਗੁਰੂ ਤੇਗ ਬਹਾਦਰ ਕਹਿੰਦੇ ਮੈਂ ਲੈਣ ਨਹੀਂ ਦੇਣਾ, ਜੋ ਤੋਹੀ ਗੁਰਮੁਖ ਪਿਆਰੇ। ਹੁਣ ਗੱਲ ਇੱਥੇ ਜਨੇਊ ਦੀ ਨਹੀਂ ਹੈ, ਨਾ ਗੱਲ ਜਨੇਊ ਪਾਉਣ ਦੀ ਹੈ, ਨਾ ਗੱਲ ਜਨੇਊ ਲਾਉਣ ਦੀ ਹੈ, ਗੱਲ ਧੱਕੇ ਦੀ ਹੈ। ਪੰਡਿਤ ਧੱਕੇ ਨਾ ਪਾਉਣਾ ਚਾਹੁੰਦੇ ਸਨ, ਔਰੰਗਜ਼ੇਬ ਧੱਕੇ ਨਾ ਲਾਉਣਾ ਚਾਹੁੰਦਾ ਸੀ। ਸਤਿਗੁਰਾਂ ਆਖਿਆ ਮੈਂ ਧੱਕਾ ਨਹੀਂ ਹੋਣ ਦੇਣਾ, ਮੈਂ ਜ਼ੋਰ ਜ਼ਬਰਦਸਤੀ ਨਹੀਂ ਚੱਲਣ ਦੇਣੀ। ਇਹ ਜਿਹੜਾ ਮਜ਼ਹਬ ਆ ਤਲਵਾਰ ਦੇ ਜ਼ੋਰ ਨਾਲ ਕਿਸੇ ਨੂੰ ਧਰਮੀ ਜਾਂ ਧਰਮ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਗੱਲ ਬਸ ਗੁਰਮੁਖ ਪਿਆਰਿਓ ਇੰਨੀ ਕਿਹਾ, ਜੇ ਭੀਮ ਚੰਦ ਹੱਥ ਜੋੜ ਕੇ ਨਿਮਰਤਾ ਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਚਰਨੀ ਪੈਂਦਾ, ਸਤਿਗੁਰ ਆਪਣਾ ਸਭ ਕੁਝ ਹੀ ਉਹਦੇ ਤੋਂ ਲਟਾ ਦਿੰਦੇ, ਗੱਲ ਹੀ ਕੋਈ ਨਹੀਂ ਸੀ। ਗੁਰਮੁਖ ਪਿਆਰੇ ਉਹ ਧੱਕਾ ਕਰਦਾ ਸੀ ਭੀਮ ਚੰਦ, ਭੀਮ ਚੰਦ ਕਹਿੰਦਾ ਸੀ ਮੈਂ ਲੜ ਕੇ ਲੈ ਲਵਾਂਗਾ ਆਨੰਦਪੁਰ, ਮੈਂ ਜ਼ੋਰ ਜ਼ਬਰਦਸਤੀ ਖੋ ਲਵਾਂਗਾ ਆਨੰਦਪੁਰ, ਜੇ ਮੰਗਿਆ ਨਹੀਂ ਹਾਥੀ ਦਿੱਤਾ ਮੈਂ ਧੱਕੇ ਦੇ ਨਾਲ ਲੈ ਲਵਾਂਗਾ। ਸਤਿਗੁਰੂ ਸਤਿਗੁਰਾਂ ਕਿਹਾ ਧੱਕਾ ਤੇ ਅਸੀਂ ਕਦੀ ਨਾ ਝੱਲਿਆ ਤੇ ਨਾ ਹੀ ਅਸੀਂ ਝੱਲਣਾ। ਵੇਖੋ ਸਤਿਗੁਰਾਂ ਦੀ ਬਾਣੀ, ਪੈ ਕਾਹੂ ਕਉ ਦੇਤ ਨਹਿ ਨਹਿ ਪੈ ਮਨ ਧਿਆਨ, ਨਾ ਅਸੀਂ ਕਿਸੇ ਨੂੰ ਡਰ ਦਿੰਨੇ ਆ ਤੇ ਨਾ ਕਿਸੇ ਦਾ ਡਰ ਮੰਨਦੇ ਆ। ਗੁਰਮੁਖ ਪਿਆਰਿਓ ਸਾਡੇ ਸਤਿਗੁਰਾਂ ਨੇ ਸਾਨੂੰ ਸਿਰ ਚੁੱਕ ਕੇ ਜੀਣ ਦੀ ਜਾਚ ਦੱਸੀ। ਚੂੰ ਕਰ ਅਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਇਹ ਸਾਡੇ ਗੁਰੂ ਸਾਹਿਬਾਂ ਦਾ ਪੈਗਾਮ ਹੈ। ਗਰੀਬ ਨਵਾਜ ਪਾਤਸ਼ਾਹ ਨੇ ਧਰਮ ਦੀ ਰੱਖਿਆ ਵਾਸਤੇ, ਧਰਮ ਨੂੰ ਬਚਾਉਣ ਦੇ ਵਾਸਤੇ, ਗੈਰਤ ਨੂੰ ਜੀਂਦਿਆਂ ਰੱਖਣ ਵਾਸਤੇ ਆਪਣੇ ਪੁੱਤ ਆਪਣੇ ਸਾਹਮਣੇ ਸ਼ਹੀਦ ਹੁੰਦੇ ਵੇਖ ਲਏ, ਪਰ ਗੁਰਮੁਖ ਪਿਆਰਿਓ ਵੈਰੀ ਦੀ ਇਹ ਨਹੀਂ ਮੰਨੀ। ਸਤਿਗੁਰੂ ਇਸ ਜੋਤ ਨੂੰ ਹੁਣ ਜਗਾਉਂਦੇ ਹੋਏ, ਇਸ ਸਿੱਖ ਪੰਥ ਦੀ ਮਸ਼ਾਲ ਨੂੰ ਚੌ ਚੱਕਾਂ ਚ ਉਜਾਗਰ ਕਰਨ ਵਾਸਤੇ ਉਹਨਾਂ ਦੇ ਸਰੀਰ ਤੇ ਲੱਖਾਂ ਕਸ਼ਟ ਆਏ ਤੇ ਉਹਨਾਂ ਲੱਖਾਂ ਹੀ ਝੱਲ ਲੈ। ਮਹਾਰਾਜ ਜੀ ਹੁਣ ਉੱਚ ਦੇ ਪੀਰ ਬਣੇ ਨੇ। ਕਈ ਕਹਿੰਦੇ ਸਿੱਖ ਵੀ ਨੀਲਾ ਬਾਣਾ ਪਾਇਆ, ਹੋ ਸਕਦਾ ਬਦਲ ਲਿਆ ਹੋਵੇ, ਪਰ ਜਦੋਂ ਸੱਚੇ ਪਾਤਸ਼ਾਹ ਚੱਲੇ ਆ ਨਾ ਕੁਰਸ਼ੇਤਰ ਨੂੰ, ਉਦੋਂ ਇੱਥੇ ਇੱਕ ਵਾਰ ਠਹਿਰੇ ਨੇ ਚਮਕੌਰ ਦੀ ਗੜੀ। ਪਹਿਲਾਂ ਦੀ ਗੱਲ ਆ, ਇੱਥੋਂ ਦੇ ਚੌਧਰੀ ਨੇ ਬੜੀ ਸੇਵਾ ਕੀਤੀ ਸਤਿਗੁਰਾਂ ਦੀ, ਤੇ ਇੱਕ ਮਾਈ ਇੱਥੋਂ ਮਾਛੀਵਾੜਿਓ ਚੱਲ ਕੇ ਤੇ ਚਮਕੌਰ ਸਾਹਿਬ ਆਈ। ਉਹਨੇ ਕੁਝ ਮੱਥਾ ਟੇਕਿਆ, ਸੂਤ ਕੱਤਦੀ ਹੁੰਦੀ ਸੀ, ਉਹ ਕਹਿੰਦੀ ਸੱਚੇ ਪਾਤਸ਼ਾਹ ਮੈਂ ਆ ਬੁੜੜੀ, ਮੇਰਾ ਜੀ ਕਰਦਾ ਵੀ ਮੈਂ ਇੱਕ ਬਰੀਕ ਸੂਤ ਦਾ ਕੱਪੜਾ ਬਣਾਵਾ, ਤੁਸੀਂ ਉਹਦਾ ਚੋਲਾ ਪਹਿਨੋ, ਮੇਰੀ ਰੀਝ ਪੂਰੀ ਹੋ ਜਾਏ, ਮੈਨੂੰ ਕਦੋਂ ਸਭਾ ਮਿਲੇਗਾ। ਗੁਰੂ ਗੋਬਿੰਦ ਸਿੰਘ ਨੇ ਕਿਹਾ ਮਾਤਾ ਮੈਂ ਤੇਰੇ ਕੋਲ ਚੱਲ ਕੇ ਆ ਪਾਵਾਂਗਾ, ਮੈਂ ਆਪ ਤੇਰੇ ਕੋਲ ਚੱਲ ਕੇ ਆਵਾਂਗਾ ਤੇ ਇਹ ਆਪਣੀ ਰੀਝ ਪੂਰੀ ਕਰ ਲਈ, ਪਰ ਕੱਪੜਾ ਬਣਾ ਕੇ ਰੱਖ ਛੱਡੀ, ਮੈਂ ਪਤਾ ਨਹੀਂ ਕਦੋਂ ਆ ਜਾ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਾਛੂਵਾੜੇ ਗੁਲਾਬੇ ਮਸੰਦ ਦੇ ਘਰੇ ਆਏ, ਚਾਰ ਘੰਟੇ ਰਹਿੰਦੇ ਸੀ ਅਜੇ ਦਿਨ ਚੜਨ ਨੂੰ, ਗੁਲਾਬੇ ਮਸੰਦ ਨੇ 5 ਰੁਪਏ ਤੇ ਰੇਜਾ ਲਿਆ ਕੇ ਸਤਿਗੁਰਾਂ ਨੂੰ ਸੁੱਤਿਆਂ ਨੂੰ ਜਗਾ ਦਿੱਤਾ, ਤੇ ਸਤਿਗੁਰ ਵੀ ਜਾਣਗੇ, ਕਹਿੰਦੇ ਗੁਲਾਬਿਆ ਅੱਜ ਮੇਰੇ ਤੇ ਇਦਾਂ ਦੇ ਦਿਨ ਆਏ ਤੇ ਤੂੰ ਵੀ ਮੈਨੂੰ ਅੱਧੀ ਰਾਤ ਵਧਾਈਗੀ ਦੇਣ ਵਾਸਤੇ ਆ ਗਿਆ। ਗੁਰਮੁਖ ਪਿਆਰਿਓ ਦੇਖੋ, ਸਤਿਗੁਰ ਕਹਿੰਦੇ ਚੱਲ ਕੋਈ ਗੱਲ ਨਹੀਂ, ਮੇਰਾ ਇੱਕ ਇੱਥੇ ਮਾਈ ਦੇ ਨਾਲ ਵਾਅਦਾ, ਬੁਰੜੀ ਮਾਈ ਨਾ, ਵੀ ਮੈਂ ਤੇਰੇ ਕੋਲੋਂ ਆ ਪਾਣ ਕੇ ਤੇਰਾ ਕੱਪੜਾ ਉਹ ਰੇਜਾ ਲੈ ਲਵਾਂਗਾ, ਜਾ ਉਹਨੂੰ ਬੁਲਾ ਕੇ ਲੈ ਕੇ ਆ, ਮਾਛੀਵਾੜੇ ਦੀ ਮਾਈ ਹੈ। ਉਹ ਜਾਂਦਾ ਮਾਈ ਆਉਂਦੀ ਹੈ, ਸਤਿਗੁਰਾਂ ਨੂੰ ਮੱਥਾ ਟੇਕਦੀ ਏ, ਥਾਨ ਹੱਥ ਦਾ ਬੁਣਿਆ ਹੋਇਆ। ਸਤਿਗੁਰ ਕਹਿੰਦੇ ਮਾਤਾ ਤੇਰੀ ਆਖਰੀ ਭੇਟ ਅਸੀਂ ਸਵੀਕਾਰ ਕਰ ਲਈ, ਤੇਰਾ ਹੁਣ ਅੰਤ ਸਮਾਂ ਆ ਗਿਆ, ਜਾ ਸੁਰਖਰੂ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਲੈ ਕੇ। ਤੇ ਸਤਿਗੁਰਾਂ ਉਦੋਂ ਹੀ ਫਿਰ ਪੰਜਾਬੀ ਨੂੰ ਆਖਿਆ ਜਾ ਚੋਲਾ ਸਵਾ ਕੇ ਲਿਆ, ਇੱਕ ਪੈਰਾਂ ਤੱਕ ਲੰਮਾ ਜਿੱਦਾਂ ਫਕੀਰ ਪਾਉਂਦੇ ਨੇ, ਉਹ ਸਵਾ ਕੇ ਲਿਆਇਆ ਇੱਕ ਚੋਲਾ, ਉਸੇ ਹੀ ਕੱਪੜੇ ਦੇ ਵਿੱਚੋਂ ਇੱਕ ਚਾਦਰ ਵੀ ਬਣ ਗਈ ਉੱਤੇ ਲੈਣ ਵਾਲੀ। ਕਹਿੰਦੇ ਨੇ ਵੀ ਸੁਰਮੇ ਦੇ ਰੰਗ ਵਿੱਚ, ਸੁਰਮਾ ਰੰਗੀ ਜਾਂ ਕਾਲੇ ਰੰਗ ਵਿੱਚ ਉਹਨੂੰ ਰੰਗਾਇਆ ਤੇ ਸਤਿਗੁਰਾਂ ਪਹਿਨਿਆ, ਤੇ ਉਹੀ ਸਤਿਗੁਰਾਂ ਨੇ ਹੁਣ ਪਹਿਨਿਆ ਹੋਇਆ, ਪਲੰਘ ਦੇ ਉੱਤੇ ਬੈਠੇ ਹੋਏ ਨੇ, ਤੇ ਜਿਹੜਾ ਉਮਰਾਵ ਹੈ ਸੈਨਾ ਚਰਨਾਂ ਚ ਬੈਠੇ ਨੇ। ਮਾਲਕੋ ਗਲਤੀ ਹੋ ਗਈ, ਤੁਹਾਨੂੰ ਰਾਤ ਇੱਥੇ ਰੋਕ ਲਿਆ। ਸਤਿਗੁਰਾਂ ਆਖਿਆ ਗੱਲ ਹੀ ਕੋਈ ਨਹੀਂ, ਸਤਿਗੁਰਾਂ ਆਖਿਆ ਪਰਵਾਹ ਹੀ ਕੋਈ ਨਹੀਂ, ਨਾ ਮੇਰੇ ਮਨ ਵਿੱਚ ਗੱਲ ਕੋਈ ਹੈ, ਨਾ ਤੁਸੀਂ ਆਪਣੇ ਮਨ ਵਿੱਚ ਲਿਆਓ, ਨਾ ਮੈਨੂੰ ਕਿਸੇ ਤਰ੍ਹਾਂ ਦਾ ਗੁੱਸਾ ਤੇ ਨਾ ਤੁਸੀਂ ਫਿਕਰ ਕਰਿਓ। ਜੇ
ਜਾਨ ਆਪਣੇ ਪਰ ਤੇ ਸੁਸ਼ੇਨਾ,
ਜਦੋਂ ਏਦਾਂ ਦਾ ਬਚਨ ਦਾਤਾ ਜੀ ਨੇ ਕੀਤਾ ਤੇ ਉਹਨਾਂ ਦੇ ਮਨ ਚ ਜਿਹੜਾ ਡਰ ਸੀ ਨਾ ਵੀ ਗਲਤੀ ਹੋ ਗਈ ਕਿਤੇ ਸਰਾਫ਼ ਨਾ ਮਿਲ ਜਾਏ, ਉਹਨਾਂ ਨੂੰ ਵੀ ਜਰਾ ਉਹਨਾਂ ਦਾ ਸਾਹ ਸੌਖਾ ਹੋਇਆ। ਉਹਨਾਂ ਨੂੰ ਵੀ ਪਤਾ ਲੱਗਾ ਵੀ ਸਾਡੇ ਤੇ ਪੀਰ ਜੀ ਦੀ ਖੁਸ਼ੀ ਆ, ਸਾਡੇ ਤੇ ਕੋਈ ਨਾਰਾਜ਼ਗੀ ਨਹੀਂ ਹੈ।
ਹੱਥ ਬੰਦ ਕਰ ਕੇ ਉਮਰਾਏ,
ਮੁੜ ਕੇ ਹੁਣ ਉਹਨੇ ਹੱਥ ਜੋੜ ਲਏ ਉਮਰਾਵ ਨੇ, ਜਿਹਨੇ 500 ਰੁਪਇਆ ਮੱਥਾ ਟੇਕਿਆ, ਹੱਥ ਜੋੜ ਕੇ ਏਦਾਂ ਆਖਦਾ ਹੈ,
ਇੱਛਾ ਜਹਾਂ ਤੁਮਾਰੀ।
ਕਹਿਣ ਲੱਗਾ ਪੀਰ ਸਾਹਿਬ, ਸਾਈ ਜੀ ਜਿੱਥੇ ਤੁਹਾਡੀ ਇੱਛਾ ਹੋਵੇ ਉੱਥੇ ਚਲੇ ਜਾਓ, ਜਿੱਥੇ ਤੁਹਾਡੀ ਇੱਛਾ ਹੈ ਆਪਣੇ ਮਨ ਦੀ ਰੁਚੀ ਨਾਲ ਗਮਨ ਕਰੋ ਜੀ।
ਫੇਰ ਦਰਸ ਮੋਕੋ ਦਿਓ ਆਏ,
ਆਉਂਦੇ ਜਾਂਦੇ ਜਦੋਂ ਤੁਹਾਡੀ ਰਜ਼ਾ ਹੋਵੇ ਨਾ, ਤੇ ਮੈਨੂੰ ਗਰੀਬ ਨੂੰ ਫੇਰ ਵੀ ਕਿਤੇ ਆਉਂਦੇ ਜਾਂਦੇ ਦਰਸ਼ਨ ਦੇ ਜਿਓ ਜੀ।
ਮੰਗੈ ਉੱਠਿਓ ਗਇਓ ਗੜ ਅੰਤਰ,
ਇਦਾਂ ਆਖ ਕੇ ਤੇ ਉਹ ਚਲਿਆ ਜਾਂਦਾ ਹੈ।
ਪ੍ਰਭ ਪਲੰਘ ਲਿਓ ਉਠਵਾਏ,
ਗਰੀਬ ਨਵਾਜ ਪਾਤਸ਼ਾਹ ਗੁਰਮੁਖ ਪਿਆਰਿਓ ਆਪਣਾ ਪਲੰਘ ਫਿਰ ਸਿੱਖਾਂ ਕੋਲੋਂ ਉਠਵਾ ਲੈਂਦੇ ਨੇ। ਉਸੇ ਤਰ੍ਹਾਂ ਹੀ ਹੁਣ ਸਤਿਗੁਰੂ ਮਹਾਰਾਜ ਜੀ ਨੇ ਪਲੰਘ ਤੇ, ਹੋ ਸਕਦਾ ਇਹ ਵੀ ਇੱਕ ਕਾਰਨ ਹੋਵੇ ਵੀ ਉੱਚ ਦੇ ਪੀਰ ਜਾਂ ਏਦਾਂ ਪਾਲਕੀ ਵਿੱਚ ਜਾਂ ਪਲੰਘ ਤੇ ਜਾਂਦੇ ਨੇ। ਰਤਨ ਸਿੰਘ ਪੰਗੂ ਨੇ ਪਾਲਕੀ ਵਿੱਚ ਲਿਖਿਆ ਵੀ ਸਤਿਗੁਰ ਪਾਲਕੀ ਚ ਬੈਠੇ, ਭਾਈ ਜੀ ਨੇ ਲਿਖਿਆ ਵੀ ਪਲੰਘ ਦੇ ਉੱਤੇ ਬੈਠੇ। ਹੁਣ ਸਤਿਗੁਰਾਂ ਦੇ ਪੈਰਾਂ ਵਿੱਚ ਛਾਲੇ ਹੋਏ ਨੇ, ਤੁਰਦੇ ਆਏ ਨੇ, ਬੜਾ ਸਰੀਰ ਜਿਹੜਾ ਨਾ ਉਹ ਗੁਰਮੁਖ ਪਿਆਰੇ ਉਹ ਤੁਰਨਾ ਮੰਨਦਾ ਨਹੀਂ ਅਜੇ, ਇਸ ਕਰਕੇ ਵੀ ਗਰੀਬ ਨਵਾਜ ਪਲੰਘ ਦੇ ਉੱਤੇ ਬੈਠੇ ਨੇ। ਉਦਾਂ ਹੀ ਅੱਗੋਂ ਗਨੀ ਖਾਂ ਤੇ ਨਬੀ ਖਾਂ ਨੇ ਚੁੱਕ ਲਿਆ, ਭਾਈ ਦਇਆ ਸਿੰਘ ਧਰਮ ਸਿੰਘ ਨੇ ਪਿੱਛੋਂ ਉਠਾ ਲਿਆ, ਭਾਈ ਮਾਨ ਸਿੰਘ ਨੇ ਹੱਥ ਵਿੱਚ ਮੋਰਾਂ ਦੇ ਖੰਭਾਂ ਦਾ ਜਿਹੜਾ ਚੌਰ ਪਕੜਿਆ ਹੈ।
ਗਮਨ ਕੀਨ ਮਗ ਅੱਛੇ,
ਏਦਾਂ ਗੁਰਮੁਖ ਪਿਆਰਿਓ ਹੁਣ ਅੱਗੇ ਤੁਰ ਪਏ ਹਨ।
ਚਾਰੋਂ ਸਿਰ ਤਰ ਚਲੇ ਉਠਾਏ,
ਚਾਰੇ ਜਿਹੜੇ ਨੇ ਏਦਾਂ ਉਠਾਈ ਜਾਂਦੇ ਨੇ, ਤੁਰੇ ਜਾਂਦੇ ਨੇ, ਜਿਹੜਾ ਵੀ ਕੋਈ ਵੇਖਦਾ ਹੁਣ ਉਹਨਾਂ ਨੂੰ ਪਤਾ ਨੀ ਲੱਗਦਾ ਇਹ ਕੌਣ ਆ। ਲੋਕੀ ਨਮਸਕਾਰ ਕਰਦੇ ਨੇ ਵੀ ਸਿਰ ਤੇ ਚੌਰ ਹੋ ਰਿਹਾ ਹੈ, ਪਲੰਘ ਤੇ ਬੈਠੇ ਨੇ, ਕਿੱਡਾ ਵਧੀਆ ਇਹਨਾਂ ਦਾ ਦਰਸ਼ਨ ਦਿਦਾਰਾ ਹੈ, ਨੈਣਾ ਵਿੱਚ ਅਲਾਹੀ ਚਮਕ ਹੈ, ਮੱਥੇ ਦੇ ਉੱਤੇ ਅਲੌਕਿਕ ਤੇਜ ਹੈ, ਐਸਾ ਨੂਰਾਨੀ ਜਿਹੜਾ ਚਿਹਰਾ ਜਿਹਦੇ ਵਿੱਚੋਂ ਨੂਰ ਝਲਕਦਾ, ਦਰਸ਼ਨ ਕੀਤਿਆਂ ਠੰਡ ਪੈਂਦੀ ਏ। ਸਤਿਗੁਰਾਂ ਨੇਤਰ ਮੁੰਦੇ ਹੋਏ ਨੇ, ਚੌਂਕੜੀ ਮਾਰ ਕੇ ਬੈਠੇ ਨੇ, ਐਦਾਂ ਪਲੰਘ ਨੂੰ ਲਈ ਜਾਂਦੇ ਤੇ ਲੋਕ ਖਲੋ ਕੇ ਨਮਸਕਾਰ ਕਰਦੇ ਹਨ।
ਰੱਬ ਕੋ ਸਕ ਪਰ ਪਹੁੰਚੇ ਗਮਨਤ, ਤਬ ਸੈਯਦ ਮਿਲ ਬੇਹਤ ਆਏ।
ਜਦੋਂ ਕਹਿੰਦੇ ਇੱਕ ਕੋਹ ਚਲੇ ਗਏ ਤੇ ਉਹ ਸੈਯਦ ਜਿਹੜਾ ਸੀ ਨਾ ਮਗਰੋਂ ਫੇਰ ਭੱਜ ਕੇ ਆਇਆ, ਜਿਹਨੇ ਪਛਾਣਿਆ ਜਿਹਦੇ ਕੋ ਫਾਰਸੀ ਪੜ੍ਹਦੇ ਸੀ ਸਤਿਗੁਰੂ, ਉਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਗੱਲ ਤੇ ਹੁਣ ਕਹਿ ਦਿੱਤੀ ਜਿੱਦਾਂ ਮੈਨੂੰ ਕਹਿਣੀ ਚਾਹੀਦੀ ਸੀ, ਪਰ ਜੇ ਪਿੱਛੋਂ ਸਰਕਾਰ ਨੇ ਮੇਰੇ ਬੱਚਿਆਂ ਨੂੰ ਤੰਗ ਕੀਤਾ, ਜੇ ਪਿੱਛੋਂ ਕਿਤੇ ਸਰਕਾਰ ਨੂੰ ਪਤਾ ਲੱਗ ਗਿਆ ਵੀ ਇਹਨੇ ਝੂਠ ਮਾਰ ਕੇ ਗੁਰੂ ਗੋਬਿੰਦ ਸਿੰਘ ਨੂੰ ਘੇਰੇ ਵਿੱਚੋਂ ਕੱਢ ਦਿੱਤਾ, ਮੇਰਾ ਤੇ ਬਾਲ ਬੱਚਾ ਨਹੀਂ ਉਹਨਾਂ ਛੱਡਣਾ, ਗਰੀਬ ਨਵਾਜ ਮੈਂ ਕੀ ਕਰਾਂਗਾ। ਸਤਿਗੁਰ ਮੁਸਕਰਾਏ, ਕਹਿਣ ਲੱਗੇ ਪੀਰ ਕਹਿੰਦਾ ਮੇਰੇ ਤੇ ਕਿਰਪਾ ਰੱਖਿਓ, ਮੈਨੂੰ ਇਹ ਦਿਨ ਵੇਖਣਾ ਹੀ ਨਾ ਪੈਣ। ਸਤਿਗੁਰ ਕਹਿੰਦੇ ਤੂੰ ਚਿੰਤਾ ਹੀ ਨਾ ਕਰ, ਤੇਰੇ ਤੇ ਦੁੱਖ ਦੀ ਕੋਈ ਆਂਚ ਆਉਂਦੀ ਨਹੀਂ, ਨਾ ਤੇਰੇ ਪਰਿਵਾਰ ਉੱਤੇ ਕੋਈ ਕਸ਼ਟ ਆਉਂਦਾ। ਸਤਿਗੁਰਾਂ ਹੁਕਮਨਾਮਾ ਇੱਕ ਲਿਖਿਆ ਗੁਰਮੁਖ ਪਿਆਰਿਓ, ਕਾਗਜ਼ ਕਲਮ ਉਹਨੇ ਦਿੱਤਾ, ਸੈਯਦ ਨੇ ਪੀਰ ਨੇ ਦਿੱਤਾ, ਸਤਿਗੁਰਾਂ ਨੇ ਹੁਕਮਨਾਮਾ ਲਿਖਿਆ, ਜਿੱਥੇ ਵੀ ਕਹਿੰਦੇ ਤੂੰ ਰਵੇਂਗਾ ਤੇ ਸਿੱਖ ਜਿਹੜੇ ਨੇ ਤੇਰੀ ਪੂਜਾ ਕਰਨਗੇ, ਧਨ ਦੀ ਤੈਨੂੰ ਕਦੀ ਕੋਈ ਜ਼ਿੰਦਗੀ ਵਿੱਚ ਕਮੀ ਨਹੀਂ ਆਉਂਦੀ, ਥੋੜ ਨਹੀਂ ਆਉਂਦੀ, ਨਾ ਹੀ ਤੇਰੇ ਉੱਤੇ ਕੋਈ ਉਂਗਲ ਚੁੱਕੇਗਾ, ਨਾ ਤੈਨੂੰ ਕਦੇ ਕਸ਼ਟ ਹੋਵੇਗਾ। ਗੁਰਮੁਖ ਪਿਆਰੇ ਉਹ ਖੁਸ਼ੀਆਂ ਲੈ ਕੇ ਸਤਿਗੁਰਾਂ ਤੋਂ ਉਹ ਪਿੱਛੇ ਮੁੜ ਪੈਂਦਾ। ਸਤਿਗੁਰ ਅੱਗੇ ਜਾਂਦੇ ਨੇ, ਇੱਕ ਪਿੰਡ ਦਾ ਚੌਧਰੀ ਹੈ, ਉਹਨੂੰ ਪਤਾ ਲੱਗਦਾ ਵੀ ਸੱਚੇ ਪਾਤਸ਼ਾਹ ਆਏ ਨੇ, ਉਹ ਆਇਆ ਵੀ ਦੱਸੋ ਕੋਈ ਸੇਵਾ ਮੈਂ ਕੀ ਕਰਾਂ, ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੀ ਤੇਰੇ ਘਰ ਘੋੜੀ ਮੈਨੂੰ ਘੋੜੀ ਦੇ ਦੇ, ਤੇ ਮੈਂ ਹੁਣ ਅਗਲਾ ਸਫ਼ਰ ਇੱਥੋਂ ਘੋੜੀ ਤੇ ਕਰਨਾ। ਉਹ ਘਰੇ ਜਾ ਕੇ ਤੇ ਜਿਹੜੀ ਘੋੜੀ ਮੰਗੀ ਉਹ ਘੋੜੀ ਨਹੀਂ ਦਿੰਦਾ, ਨਿੱਗੀ ਜੀ ਘੋੜੀ ਕੋਈ ਲੈ ਆਉਂਦਾ ਬਿਮਾਰ ਜੀ ਖੋਲ ਕੇ। ਸੱਚੇ ਪਾਤਸ਼ਾਹ ਕਹਿੰਦੇ ਐਸ ਘੋੜੀ ਤੇ ਨਹੀਂ ਸਾਡੀ ਰੁਚੀ ਚੜਨ ਦੀ, ਇਹਨੇ ਤੇ ਤੁਰਨਾ ਹੀ ਨਹੀਂ, ਕਿੰਨਾ ਕੁ ਪੈਡਾ ਕਰੂਗੀ। ਉਹਨੇ ਝੂਠ ਮਾਰਤਾ, ਕਹਿੰਦਾ ਮੇਰੀ ਜਿਹੜੀ ਉਹ ਵੱਡੀ ਘੋੜੀ ਮੇਰਾ ਜਵਾਈ ਲੈ ਗਿਆ, ਸਵੇਰੇ ਆਇਆ ਸੀ। ਸਤਿਗੁਰਾਂ ਆਖਿਆ ਝੂਠ ਨਾ ਮਾਰ, ਐਵੇਂ ਕਿਹੜੀ ਗੱਲੋਂ ਤੂੰ ਬਹਾਨੇ ਬਣਾਉਣਾ, ਘੋੜੀ ਤੇਰੀ ਘਰੇ ਵੱਜੀ। ਕਹਿੰਦਾ ਜੀ ਨਹੀਂ, ਜਵਾਈ ਲੈ ਗਿਆ, ਮੈਂ ਤੁਹਾਡੇ ਕੋਲੋਂ ਝੂਠ ਮਾਰਨਾ ਸੀ। ਸਤਿਗੁਰਾਂ ਫਿਰ ਗੁਰਮੁਖ ਪਿਆਰੇ ਉਹ ਬਾਰ ਬਾਰ ਉਹਨੇ ਝੂਠ ਮਾਰਿਆ ਨਾ। ਸਤਿਗੁਰਾਂ ਆਖਿਆ ਚੰਗਾ ਫਿਰ ਘੋੜੀ ਵੀ ਲੈ ਗਿਆ ਤੇ ਤੈਨੂੰ ਵੀ ਲੈ ਗਿਆ। ਜਦੋਂ ਘਰੇ ਜਾ ਕੇ ਵੇਖਿਆ ਘੋੜੀ ਬੈਠੀ ਆ, ਗੋਡਾ ਮਾਰ ਕੇ ਉਹਨੇ ਠਾਇਆ, ਉਹਦੇ ਜੀਜ ਬੈਠੀ ਆ, ਉੱਠੀ ਨਾ। ਦੁਬਾਰਾ ਉਹਨੇ ਟਿਚਕਾਰਿਆ, ਬੋਲਿਆ ਉੱਠੀ ਨਾ। ਉਹਨੂੰ ਘੋੜੀ ਨੂੰ ਸੱਪ ਲੜ ਜਾਂਦਾ ਤੇ ਉਹ ਮਰ ਜਾਂਦੀ। ਲਾਗੇ ਹੀ ਸੱਪ ਜਿਹੜਾ ਉਹ ਖਲੋਤਾ ਸੀ ਤੇ ਘੋੜੀ ਵੱਲੋਂ ਹੋ ਕੇ ਜਦੋਂ ਇਹਨੇ ਪੈਰ ਪੁੱਟਿਆ ਤੇ ਇਹਦੇ ਵੀ ਲੜ ਗਿਆ। ਇਹ ਦੋਵੇਂ ਜਾਣੇ ਗੁਰਮੁਖ ਪਿਆਰੇ ਇੱਥੋਂ ਮਰ ਗਏ। ਹੁਣ ਸੱਚੇ ਪਾਤਸ਼ਾਹ ਜੀ ਅੱਗੋਂ ਕਿਰਪਾਲ ਦਾਸ ਕੋਲ ਜਾਣਗੇ। ਉਹ ਦਾਸੀ ਜਿਹੜਾ ਇੱਥੇ ਲੜਿਆ ਸੀ ਪੰਘਾਣੀ ਦੇ ਯੁੱਧ ਵਿੱਚ, ਉਹਦਾ ਡੇਰਾ ਉਥੋਂ। ਪਰ ਗਰੀਬ ਨਵਾਜ ਗਨੀ ਖਾਂ ਤੇ ਨਬੀ ਖਾਂ ਨੂੰ ਵਾਪਸ ਮੋੜ ਦਿੰਦੇ ਆ ਤੇ ਅੱਗੋਂ ਕਿਵੇਂ ਕਿਹੜੇ ਸਿੱਖ ਆਉਂਦੇ ਆ, ਕਿੱਥੇ ਕਿੱਥੇ ਕਲਗੀਧਰ ਪਾਤਸ਼ਾਹ ਜਾਂਦੇ ਆ, ਕਿਰਪਾਲ ਦਾਸ ਨਾਲ ਕਿਵੇਂ ਗੱਲਬਾਤ ਹੁੰਦੀ, ਕਿਵੇਂ ਉਹ ਸੇਵਾ ਕਰਦਾ, ਕੀ ਉਹਦੇ ਮਨ ਦੇ ਵਿਚਾਰ ਨੇ ਤੇ ਦਾਤਾ ਜੀ ਕੀ ਬਚਨ ਕਰਦੇ ਨੇ। ਕੱਲ ਨੂੰ ਸਰਵਣ ਕਰਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਓ। ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਕੋਈ ਰਸਨਾ ਵਾਂਝੀ ਨਾ ਰਹੇ, ਮੌਕੇ ਦੇ ਮਾਲਕ ਸਰਬ ਸ਼ਕਤੀਮਾਨ ਧਰਮ ਦੀ ਤੁਜਾ, ਜਿਨ੍ਹਾਂ ਦੀ ਰਹਿਮਤ ਨਾਲ ਇਹ ਸਾਡਾ ਸਮਾਂ ਸੁਹਾਵਣਾ ਸਫਲਾ ਹੋ ਗਿਆ, ਲੇਖੇ ਚ ਲੱਗ ਗਿਆ। ਸਭ ਗੱਜ ਕੇ ਕਹਿ ਲੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।